ਨਾਮ ਵਾਹਿਗੁਰੂ, ਸਤ 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 ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੇ ਮਹੱਲਾ ਪੰਜਵਾਂ, ਗਰਬ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜ ਰੀ ਮਾਇਓ, ਦੇਹਰ ਨਿਆਈ ਮੋਹਿ ਫਾਕਿਓ ਰੇ, ਗਰਬ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜ ਰੀ ਮਾਇਓ, ਦੇਹਰ ਨਿਆਈ ਮੋਹਿ ਫਾਕਿਓ ਰੇ, ਰਾਹੋ ਘਣੋ 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 ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓ ਰੇ, ਮਹਿਰਾਜ ਰੋਗਾਥ ਵਾਹੋ ਸਿਓ ਲੁੱਬੜਿਓ, ਨੇਹ ਭਾਗੜੋ ਪਾਹੇ ਸੰਜੋਇਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਚਤ ਮਿਟਿਓ ਰੇ, ਜਾ ਕੋ ਲਹਿਣੋ ਮਹਿਰਾਜ ਰੀ ਗਾਂਠੜੀਓ, ਜਨ ਨਾਨਕ ਗਰਭਾਸਨਾ ਪੌੜਿਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਚਤ ਮਿਟਿਓ ਰੇ, ਜਾ ਕੋ ਲਹਿਣੋ ਮਹਿਰਾਜ ਰੀ ਗਾਂਠੜੀਓ, ਜਨ ਨਾਨਕ ਗਰਭਾਸਨਾ ਪੌੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸੁਚੇਤ ਕੀਤਾ, ਗੁਰੂ ਕੇ ਸਿੱਖਾ ਤੂੰ ਸੰਸਾਰ ਵਿੱਚ ਵਿਚਰਿਆ, ਯਾਦ ਰੱਖੀ। ਇੱਥੇ ਇੱਕ ਡੈਣ ਦਾ ਪ੍ਰਭਾਵ ਹੈ, ਡੈਣ ਦਾ ਪ੍ਰਭਾਵ। ਭਾਵੇਂ ਕਿਸੇ ਨੇ ਪ੍ਰਤੱਖ ਵੇਖਿਆ ਤਾਂ ਨਹੀਂ, ਪਰ ਆਮ ਲੋਕਾਂ ਦੇ ਕਹਿਣ ਮੁਤਾਬਕ ਇਹ ਰਵਾਇਤ ਪ੍ਰਚਲਿਤ ਹੈ ਵੀ ਇੱਕ ਡੈਣ ਮਨੁੱਖਾਂ ਦਾ ਕਾਲਜਾ ਕੱਢ ਕੇ ਖਾ ਜਾਂਦੀ ਹੈ। ਕਈ ਗੱਲਾਂ ਸਾਡੇ ਕੋਲ ਭਾਵੇਂ ਸਬੂਤ ਰੂਪ ਵਿੱਚ ਨਹੀਂ, ਲੇਕਿਨ ਰਵਾਇਤੀ ਤੌਰ 'ਤੇ ਪ੍ਰਚਲਿਤ ਨੇ। ਰਵਾਇਤੀ ਤੌਰ 'ਤੇ ਉਸ ਰਵਾਇਤ ਨੂੰ ਬਿੰਬ ਬਣਾ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਭਾਈ ਤੂੰ ਸੰਸਾਰ ਵਿੱਚ ਵਿਚਰਦਾ ਹੈ, ਔਰ ਇਹ ਸੰਸਾਰ ਵਿੱਚ ਮਾਇਆ ਰੂਪੀ ਡੈਣ ਦਾ ਬੜਾ ਪ੍ਰਭਾਵ ਹੈ, ਔਰ ਇਹ ਮਾਇਆ ਰੂਪੀ ਡੈਣ ਮਨੁੱਖ ਦੀ ਚੰਗੀ ਸੋਚ ਰੂਪੀ ਕਾਲਜੇ ਨੂੰ ਕੱਢ ਕੇ ਉਹਦੇ ਜੀਵਨ ਨੂੰ ਘੱਟੇ ਕੌੜੀਆਂ ਕਰ ਦਿੰਦੀ ਹੈ। ਇਸ ਪੱਖ ਨੂੰ ਬਿੰਬ ਬਣਾ ਕਰਕੇ ਹਜ਼ੂਰ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਇਸ ਮਾਇਆ ਤੋਂ ਸੁਚੇਤ ਰਹਿਣ ਦਾ ਇੱਕ ਮੈਸੇਜ ਦਿੱਤਾ। ਗੁਰਮੁਖੋ ਹਰ ਧਰਮ ਮੁਬਾਰਕ ਹੈ, ਲੇਕਿਨ ਆਪਾਂ ਵੇਖਦੇ ਵੀ ਈਦ ਦੇ ਮੌਕੇ 'ਤੇ ਮਸੀਤ ਵਿੱਚ ਜ਼ਿਆਦਾਤਰ ਮੁਸਲਮਾਨ ਭਰਾ ਜਾਂਦੇ ਹਨ। ਰਾਮਨੌਮੀ ਦਾ ਪਾਵਨ ਦਿਹਾੜਾ ਆਉਂਦਾ ਹੈ, ਜਨਮ ਅਸ਼ਟਮੀ ਦਾ ਦਿਨ ਆਉਂਦਾ ਹੈ। ਸਾਡੇ ਹਿੰਦੂ ਵੀਰ ਬਹੁਤ ਉਤਸ਼ਾਹ ਅਤੇ ਅਮਾਰ ਨਾਲ ਮੰਦਰਾਂ ਵਿੱਚ ਜਾਂਦੇ ਨੇ, ਪਰ ਕਦੇ ਵੇਖਣ ਵਿੱਚ ਨਹੀਂ ਆਇਆ ਕਿ ਰਾਮਨੌਮੀ ਦੇ ਮੌਕੇ 'ਤੇ ਮੁਸਲਮਾਨ ਭਰਾ ਜਾ ਕੇ ਉਸ ਖੁਸ਼ੀ ਦੇ ਮੌਕੇ ਆਪਣਾ ਖੁਸ਼ੀ ਸਾਂਝੀ ਕਰਨ। ਇੱਕ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਜਿੱਥੇ ਹਰ ਆਏ ਹੋਏ ਜਗਿਆਸੂ ਨੂੰ ਜੂਆ ਕਿਹਾ ਜਾਂਦਾ ਹੈ। ਇਸੇ ਲੜੀ ਦੇ ਤਹਿਤ ਬਾਗੜ ਦੇ ਇਲਾਕੇ ਦਾ ਮਨੁੱਖ ਸਤਿਗੁਰੂ ਪੰਚਮ ਪਾਤਸ਼ਾਹ ਦੇ ਚਰਨ ਵਿੱਚ ਹਾਜ਼ਰ ਹੋਇਆ। ਮੈਂ ਇਹ ਬਾਗੜ ਦਾ ਲਫ਼ਜ਼ ਤਾਂ ਕਿਹਾ ਹੈ, ਤੁਸੀਂ ਕਿਤੇ ਹਰਿਆਣੇ ਵਿੱਚ ਜਾਓ, ਰਾਜਸਥਾਨ ਵਿੱਚ ਜਾਓ, ਉਹ ਵੀਰ ਇਸ ਭਾਸ਼ਾ ਵਿੱਚ ਗੱਲ ਕਰਦੇ ਨੇ। ਇਸ ਭਾਸ਼ਾ ਦੇ ਵਿੱਚ ਰਾੜੇ ਅੱਖਰ ਦੀ ਵੱਧ ਵਰਤੋਂ ਕਰਦੇ ਹਨ। ਤਾਂ ਉਹ ਬਾਗੜ ਦੇ ਆਏ ਹੋਏ ਭਰਾ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਬਹੁਤ ਭੜਕੇ ਆ, ਪਰ ਇਹ ਮਾਇਆ ਆਪਣਾ ਪ੍ਰਭਾਵ ਪਾਉਣ ਤੋਂ ਬਾਅਦ ਨਹੀਂ ਆਉਂਦੀ, ਆਪ ਕਿਰਪਾ ਕਰੋ, ਰਹਿਮਤ ਕਰੋ, ਇਸ ਮਾਇਆ ਦੀ ਪਕੜ ਤੋਂ ਕਿਵੇਂ ਬਚਿਆ ਜਾਏ। ਤੋ ਸਤਿਗੁਰੂ ਪਾਤਸ਼ਾਹ ਉਸ ਪ੍ਰੇਮੀ ਦੀ ਬੇਨਤੀ ਕਰਨ 'ਤੇ ਇਸ ਮਾਇਆ ਦੀ ਪਕੜ ਤੋਂ ਬਚਣ ਲਈ ਸਾਨੂੰ ਜਿਵੇਂ ਸੁਚੇਤ ਕਰਦੇ ਨੇ, ਸਰਵਣ ਕਰੋ ਅਤੇ ਸਾਰੇ ਇੱਕ ਵੇਰਾ ਗੱਜ ਕੇ ਬੋਲੋ, ਸਤਨਾਮ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਗਰਬ ਗਹਿਲੜੋ ਮੂੜੜੋ ਹੀਓ ਰੇ।
ਆਮ ਵਿਦਵਾਨਾਂ ਦੇ ਕਹਿਣ ਮੁਤਾਬਕ ਟੋਡੀ ਰਾਗਣੀ ਹੈ, ਪਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਰਾਗਣੀਆਂ ਨੂੰ ਵੀ ਗੁਰੂ ਪਾਤਸ਼ਾਹ ਨੇ ਰਾਗ ਕਹਿ ਕਰਕੇ ਬਿਆਨ ਕੀਤਾ ਹੈ। ਜਿਵੇਂ ਗੌੜੀ ਰਾਗਣੀ ਹੈ, ਧਨਾਸਰੀ ਰਾਗਣੀ ਹੈ, ਸੋਠ ਰਾਗਣੀ ਹੈ, ਪਰ ਗੁਰਦੇਵ ਨੇ ਉਹਨਾਂ ਰਾਗਣੀਆਂ ਨੂੰ ਵੀ ਰਾਗ ਕਹਿ ਕਰਕੇ ਬਿਆਨ ਕੀਤਾ ਹੈ। ਇਸ ਲੜੀ ਦੇ ਤਹਿਤ ਟੋਡੀ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਚੌਥੇ ਕਰ ਸੁਰਤਾਲ ਦੇ ਵਿੱਚ ਇਹ ਦੋ ਪਦੇ ਉਚਾਰੇ ਨੇ। ਦੋ ਪਦੇ ਤੋਂ ਭਾਵ ਦੋ ਪੌੜੀਆਂ ਵਾਲਾ ਸ਼ਬਦ ਜਿਹੜਾ ਦੋ ਚਰਨਾਂ 'ਤੇ ਚੱਲਦਾ ਹੈ। ਸੋ ਇਸ ਰਾਗ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ, ਗਰਭ ਗਹਿਲੜੋ ਮੂੜੋ ਹੀ ਓਰੇ। ਆਮ ਗੁਰਬਾਣੀ ਵੀ ਤੁਸੀਂ ਪੜ੍ਹੋ, ਕਈ ਥਾਵਾਂ 'ਤੇ ਗੱਗਾ ਰਾਰਾ ਅਤੇ ਬਾਬਾ ਆਵੇਗਾ, ਕਈ ਥਾਵਾਂ 'ਤੇ ਗੱਗਾ ਰਾਰਾ ਅਤੇ ਬਾਬਾ ਆਵੇਗਾ। ਔਰ ਇਸ ਗੱਲ ਤੋਂ ਸੁਚੇਤ ਰਹਿਣਾ, ਸਾਵਧਾਨ ਰਹਿਣਾ, ਜਦੋਂ ਗੱਗਾ ਰਾਰਾ ਅਤੇ ਬਾਬਾ ਆਵੇ ਇਹਦਾ ਅਰਥ ਹੁੰਦਾ ਹੰਕਾਰ। ਜਦੋਂ ਗੱਗਾ ਰਾਰਾ ਅਤੇ ਬਾਬਾ ਆਵੇ ਉਹਦਾ ਅਰਥ ਇਹ ਲੈਣਾ ਵੀ ਮਾਂ ਦਾ ਉਧਰ। ਮੇਰੇ ਪਾਤਸ਼ਾਹ ਕਹਿੰਦੇ ਨੇ, ਪਿਆਰਿਆ ਤੇਰੇ ਹਿਰਦੇ ਨੂੰ ਹੰਕਾਰ ਨੇ ਆਪਣੀ ਪਕੜ 'ਚ ਲੈ ਲਿਆ। ਪਕੜ 'ਚ ਮੂੜ ਉਹਦਾ ਅਰਥ ਹੁੰਦਾ ਮੂਰਖ। ਮੂਰਖ ਦੀ ਵਿਆਖਿਆ ਵਿਦਵਾਨ ਪੁਰਸ਼ਾਂ ਨੇ ਆਪੋ ਆਪਣੇ ਅਨੁਭਵ ਦੇ ਮੁਤਾਬਕ ਵੱਖ ਵੱਖ ਰੂਪਾਂ ਵਿੱਚ ਕੀਤੀ ਹੈ। ਮੈਨੂੰ ਚੰਗੀ ਤਰ੍ਹਾਂ ਚੇਤੇ ਹੈ, ਸਾਡੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਦੋਂ ਉਹਨਾਂ ਮੂਰਖ ਦੀ ਵਿਆਖਿਆ ਕਰਨੀ ਤੇ ਕਹਿੰਦੇ ਸਨ, ਮੂਰਖ ਦਾ ਅਰਥ ਨਾ ਜਿਹਨੇ ਮੂੰਹ ਅੱਗੇ ਰੱਖਿਆ। ਇਹ ਵਿਆਖਿਆ ਗਿਆਨੀ ਸੰਤ ਸਿੰਘ ਜੀ ਕਰਦੇ ਹੁੰਦੇ ਸਨ ਵੀ ਜੋ ਵੀ ਚੰਗਾ ਮਾੜਾ ਮਿਲ ਗਿਆ ਉਹਨੂੰ ਆਪਣੇ ਪੇਟ ਵਿੱਚ ਪਾਈ ਜਾ, ਉਹਨੂੰ ਮੂਰ ਕਹਿੰਦੇ ਨੇ। ਤੁਹਾਡੇ ਚੋਂ ਕੋਈ ਬੰਦਾ ਕਹਿ ਸਕਦਾ ਗਿਆਨੀ ਜੀ ਇਹਦੇ ਨਾਲ ਕੀ ਫਰਕ ਪੈਂਦਾ ਹੈ ਵੀ ਪੇਟ ਹੀ ਭਰਨਾ ਨਾ ਭਾਵੇਂ ਕਬਰ ਤੋਂ ਜਾ ਕੇ ਮਿੱਠੇ ਚੌਲ ਖਾ ਲੈ ਭਾਵੇਂ ਕਦੇ ਹੋਰ ਥਾਂ ਤੋਂ ਜਾ ਕੇ ਘੂਣੀਆਂ ਖਾ ਲਈਆਂ ਕਾਲੀਆਂ ਕੀ ਫਰਕ ਪੈਂਦਾ ਹੈ ਗੁਰਮੁਖੋ ਅੰਨ ਦਾ ਮਨੁੱਖ ਦੀ ਬੁੱਧੀ 'ਤੇ ਪ੍ਰਭਾਵ ਪੈਂਦਾ ਜੇ ਅੰਨ ਦਾ ਪਾਣੀ ਦਾ ਪ੍ਰਭਾਵ ਵੀ ਪੈਂਦਾ ਹੈ ਮੈਂ ਆਪਣੇ ਕੋਲੋਂ ਬਿਲਕੁਲ ਨਹੀਂ ਕਹਿ ਰਿਹਾ ਰਹਿਤ ਨਾਮੇ ਦੇ ਬੋਲ ਨੇ ਜੈ ਤੈ ਕਾ ਜੇਵੇ ਪ੍ਰਸ਼ਾਦ ਮੇਰਾ ਸਿੱਖ ਨਹੀਂ ਆ ਜੁਗਾਦ ਜਿਹੜਾ ਜਿੱਥੋਂ ਕਿੱਥੋਂ ਮਿਲ ਗਿਆ ਕੇਵਲ 'ਤੇ ਕੇਵਲ 'ਚ ਮੂੰਹ ਪਾ ਲਿਆ ਇਹ ਕੋਲ ਕਈਆਂ ਨੇ ਆਪਣਾ ਵਾਲਾ ਪਲੇਟ ਹੈ ਨਾ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੇ ਘਰਾਂ 'ਚ ਪੀਪੇ ਰੱਖੇ ਹੁੰਦੇ ਨੇ ਪੀਪੇ ਦਫ਼ਤਰਾਂ 'ਚ ਉੱਪਰ ਲਿਖਿਆ ਹੁੰਦਾ ਯੂਜ ਮੀ ਮੈਨੂੰ ਵਰਤੋ ਅਤੇ ਪੀਪੇ ਵਿੱਚ ਜੋ ਵੀ ਮਰਜ਼ੀ ਪਾਈ ਜਾਈਏ ਇਸ ਪ੍ਰਕਾਰ ਕਈ ਲੋਕਾਂ ਨੇ ਆਪਣੇ ਪੇਟ ਨੂੰ ਪੀਪਾ ਬਣਾਇਆ ਪੀਪਾ ਅਤੇ ਉਹਨਾਂ ਦੇ ਬਾਰੇ ਗਿਆਨੀ ਜੀ ਕਹਿੰਦੇ ਸਨ ਜਿਹਨੇ ਅੱਠੇ ਪੈਰ ਮੂੰਹ ਨੂੰ ਰੱਖਿਆ ਉਹਨੂੰ ਕਹਿੰਦੇ ਨੇ ਮੂਰਖ ਇੱਕ ਦਾ ਅਰਥ ਉਹਨਾਂ ਇਹ ਕੀਤਾ ਦੂਜਾ ਮੂਰਖ ਦਾ ਅਰਥ ਹੈ ਮੂੰਹ ਰੱਖਣੀ ਗੱਲ ਕਰਨੀ ਮੂੰਹ ਰੱਖਣੀ ਅਤੇ ਕਿਸੇ ਅਮੀਰ ਬੰਦੇ ਦੇ ਘਰ ਗਏ ਉਹਨਾਂ ਫਰਿੱਜ ਖੋਲ੍ਹਿਆ ਬਾਹਰ ਦੀ ਵੰਨ ਸਵੰਨੀ ਸ਼ਰਾਬ ਅਤੇ ਕਹਿੰਦੇ ਗੁਰਮੁਖੋ ਤੁਸੀਂ ਪੀਆ ਜੇ ਨਾ ਪਰ ਘਰ ਰੱਖਣ ਦਾ ਗੁਨਾਹ ਕੋਈ ਨਹੀਂ ਮਾਲਦਾਰ ਸਾਮੀ ਜੋ ਹੋਈ ਉਹਨਾਂ ਨੇ ਮਾੜਾ ਮੋਟਾ ਕੋਈ ਨਾ ਕੋਈ ਜੇਬ ਚਾਰ ਪੈਸੇ ਪਾਉਣੇ ਨੇ ਕੇਵਲ 'ਤੇ ਮੂੰਹ ਰੱਖਣੀ ਗੱਲ ਕਰਨੀ ਉਹਨੂੰ ਮੂਰਖ ਕਹਿੰਦੇ ਨੇ ਇੱਕ ਜੋ ਆਇਆ ਮੂੰਹ ਵਿੱਚ ਪਾ ਲੈਣਾ ਉਹ ਮੂਰਖ ਇੱਕ ਸੱਚ ਕਹਿਣ ਤੋਂ ਗੁਰੇਜ ਕਰਨਾ ਮੂੰਹ ਰੱਖਣੀ ਗੱਲ ਕਰਨੀ ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਜਮਨਾ ਦਾਸ ਉਹਨੂੰ ਮੂਰਖ ਕਿਹਾ ਤੀਜਾ ਅਰਥ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਮੇਰੇ ਪਾਤਸ਼ਾਹ ਕਹਿੰਦੇ ਵੀ ਆਮ ਨਹੀਂ ਉਹਨੂੰ ਮੂਰਖਾਂ ਦਾ ਆਗੂ ਕਹਿਣਾ ਕਰੋ ਜੋ ਪਰਮਾਤਮਾ ਦੇ ਨਾਮ ਤੋਂ ਮੁਨਕਰ ਹੈ ਜਿਹੜਾ ਵਾਹਿਗੁਰੂ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਉਹ ਵੀ ਮੂਰਖ ਮੇਰੇ ਪਾਤਸ਼ਾਹ ਕਹਿੰਦੇ ਨੇ ਭਲਾ ਉਹ ਨਾਮ ਨੂੰ ਚੇਤੇ ਕਿਉਂ ਨਹੀਂ ਕਰਦਾ ਉਹ ਮੂੰਹ ਰੱਖਣੀ ਗੱਲ ਕਿਉਂ ਕਰਦਾ ਉਹਨੂੰ ਜੋ ਕੁਝ ਮਾੜਾ ਚੰਗਾ ਮਿਲਿਆ ਕਿਉਂ ਖਾਂਦਾ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਭਾਈ ਉਹਦੇ ਵੱਸ ਦੀ ਗੱਲ ਨਹੀਂ ਉਹਦੇ ਕਾਲਜੇ ਨੂੰ ਹੰਕਾਰ ਨੇ ਆਪਣੇ ਕਾਬੂ 'ਚ ਕੀਤਾ ਹੰਕਾਰੀ ਬੰਦਾ ਹੰਕਾਰੀ ਗਰਭ ਗਹਿਲੜੋ ਮੂੜੋ ਹੀਓ ਰੇ ਹੀਓ ਦਾ ਅਰਥ ਹੈ ਹਿਰਦਾ ਜਿਹੜਾ ਹੰਕਾਰੀ ਬੰਦਾ ਹੈ ਉਹਦੇ ਕਾਲਜੇ ਨੂੰ ਹੰਕਾਰ ਨੇ ਕਾਬੂ ਕੀਤਾ ਹੈ ਕਿਉਂ ਕੀਤਾ ਕੀ ਕਾਰਨ ਹੈ
ਹੀਓ ਮਹਿਰਾਜ ਰੀ ਮਾਇਓ
ਮਹਿਰਾਜ ਦਾ ਅਰਥ ਹੋਇਆ ਮਹਾਰਾਜ ਮਹਾਰਾਜ ਦਾ ਵਿਦਵਾਨਾਂ ਨੇ ਅਰਥ ਕੀਤਾ ਹੈ ਆਪਾਂ ਕਹਿੰਦੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਇੱਕ ਨਿਰਮਲੇ ਸੰਤ ਹੋਏ ਨੇ ਬਾਬਾ ਨਿਹਾਲ ਸਿੰਘ ਜੀ ਉਹਨਾਂ ਨੇ ਬੜਾ ਸੁੰਦਰ ਕਵਿਤ ਲਿਖਿਆ ਉਹ ਕਹਿੰਦੇ ਮੋਰੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ ਕਿਸੇ ਨੂੰ ਕਿਸੇ 'ਤੇ ਵਿਸ਼ਵਾਸ ਹੋਵੇਗਾ ਕਿਸੇ ਨੂੰ ਕਿਸੇ 'ਤੇ ਯਕੀਨ ਹੋਵੇਗਾ ਪਰ ਮੈਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ 'ਤੇ ਭਰੋਸਾ ਮਹਾਰਾਜ ਦਾ ਅਰਥ ਰਾਜ ਕਹਿੰਦੇ ਨੇ ਭੇਦ ਨੂੰ ਜਿਨ੍ਹਾਂ ਨੇ ਉਸ ਮਹਾਨ ਭੇਦ ਨੂੰ ਰਾਜ ਨੂੰ ਸਮਝ ਲਿਆ ਉਹਨੂੰ ਕਹਿੰਦੇ ਨੇ ਮਹਾਰਾਜ ਉਸ ਮਹਾਨ ਰਾਜ ਦੇ ਮਾਲਕ ਵਾਹਿਗੁਰੂ ਨੇ ਆਪਣੀ ਇੱਕ ਮਾਇਆ ਛੱਡੀ ਹੈ ਭੂਤਨੀ ਗੁਰਮੁਖ ਅਸੀਂ ਕੁਰਾਨ ਪੜ੍ਹਦੇ ਹਾਂ ਅਸੀਂ ਤੁਰੇਤ ਪੜ੍ਹਦੇ ਹਾਂ ਅਸੀਂ ਬਾਈਬਲ ਪੜ੍ਹਦੇ ਹਾਂ ਅਤੇ ਤੁਹਾਨੂੰ ਉਹਨਾਂ ਗ੍ਰੰਥਾਂ ਦੇ ਵਿੱਚ ਭਗਵਾਨ ਦੇ ਨਾਮ ਦੇ ਨਾਲ ਸ਼ੈਤਾਨ ਦਾ ਜ਼ਿਕਰ ਮਿਲੇਗਾ ਕੁਰਾਨ ਦੇ ਵਿੱਚ ਤੌਰੇਤ ਦੇ ਵਿੱਚ ਬਾਈਬਲ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦੇ ਨਾਲ ਨਾਲ ਬਰਾਬਰ ਸ਼ੈਤਾਨ ਦਾ ਜ਼ਿਕਰ ਵੀ ਚੱਲਦਾ ਹੈ ਭਾਵ ਨੇਕੀ ਦੇ ਨਾਲ ਬਦੀ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਵੱਖ ਵੱਖ ਕਹਿਣ ਦੇ ਢੰਗ ਨੇ ਸਾਡੀ ਭਾਰਤੀ ਧਾਰਮਿਕ ਪਰੰਪਰਾ ਮੁਤਾਬਕ ਜਿਹੜੀ ਪਰਮਾਤਮਾ ਦੀ ਅਪੋਜੀਸ਼ਨ ਪਾਰਟੀ ਉਹਨੂੰ ਕਹਿੰਦੇ ਨੇ ਮਾਇਆ, ਉਹਨਾਂ ਨੇ ਸ਼ੈਤਾਨ ਆਖਿਆ। ਸਾਡੇ ਵਡੇਰਿਆਂ ਨੇ ਉਹਨੂੰ ਮਾਇਆ ਕਹਿ ਕੇ ਬਿਆਨ ਕੀਤਾ ਮਾਇਆ। ਅਸੀਂ ਤਕਰੀਬਨ ਮਾਇਆ ਦੀ ਵਿਆਖਿਆ ਕਰਦੇ ਥਿੜਕ ਜਾਂਦੇ ਹਾਂ, ਥਿੜਕ ਸਾਨੂੰ ਜਾਚ ਨਹੀਂ ਆਉਂਦੀ। ਥਿੜਕ ਦੇ ਇਸ ਕਰਕੇ ਵੀ ਜਿਸ ਬੰਦੇ ਦੇ ਕੋਈ ਚਾਰ ਪੈਸੇ ਆਪਾਂ ਕਹਿੰਦੇ ਫਲਾਣਾ ਬੜਾ ਮਾਇਆ ਧਾਰੀ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਮਾਇਆ ਨੂੰ ਇਉਂ ਬਿਆਨ ਕੀਤਾ ਜਾਂ ਇਉਂ ਕਹਿ ਲਓ ਵੀ ਉਹਨਾਂ ਮਾਇਆ ਦਾ ਫਾਰਮੂਲਾ ਇਹ ਦੱਸਿਆ। ਉਹ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਕਾਰਨ, ਉਹ ਢੰਗ ਤਰੀਕਾ ਜਿਹਦੇ ਨਾਲ ਮਨੁੱਖ ਪਰਮਾਤਮਾ ਨੂੰ ਭੁੱਲ ਜਾਏ ਉਹਨੂੰ ਮਾਇਆ ਕਹਿੰਦੇ ਨੇ। ਇਹ ਮਾਇਆ ਜਿੱਤ ਹਰ ਵਿਸਰੈ, ਜਿਹਦੇ ਨਾਲ ਪਰਮਾਤਮਾ ਭੁੱਲ ਜਾਏ, ਮੋਹ ਉਪਜੈ ਭਾਉ ਦੂਜਾ ਲਾਇਆ, ਮੋਹ ਪੈਦਾ ਹੋ ਜਾਏ ਅਤੇ ਆਪਾਂ ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਪੈ ਜਾਈਏ। ਦੂਜੇ ਪਾਸੇ ਜਿਵੇਂ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਸਾਡੇ ਕੋਲ ਕਈ ਬੰਦੇ ਆਉਂਦੇ ਨੇ, ਗਿਆਨੀ ਜੀ ਸਾਡੇ ਕਾਕੇ ਨੂੰ ਕਥਾ ਸੁਣਾ ਦਿਓ, ਚਾਰ ਪੈਸਿਆਂ ਜੋਗਾ ਹੋ ਜਾਏਗਾ, ਜੀ ਪਾਲ ਲਏਗਾ। ਉਹ ਮਾਇਆ ਜੇ, ਗੁਰੂ ਦੀ ਖੁਸ਼ੀ ਦੀ ਕਥਾ ਨਹੀਂ, ਮਾਇਆ ਦੀ ਖੁਸ਼ੀ ਲਈ। ਰਾਗੀ ਜੀ ਸਾਡੇ ਕਾਕੇ ਦੀ ਆਵਾਜ਼ ਚੰਗੀ, ਇਹਨੂੰ ਕੀਰਤਨ ਸਿਖਾ ਦਿਓ, ਚਾਰ ਪੈਸੇ ਕਮਾ ਲਏਗਾ, ਇਹ ਮਾਇਆ। ਜਿਸ ਟਾਰਗੇਟ ਨੂੰ ਲੈ ਕਰਕੇ ਬੰਦਾ ਪਰਮਾਤਮਾ ਨਾਲੋਂ ਦੂਰ ਹੋ ਜਾਏ ਉਹਨੂੰ ਕਹਿੰਦੇ ਨੇ ਮਾਇਆ। ਤੂੰ ਮੇਰੇ ਪਾਤਸ਼ਾਹ ਕਹਿੰਦੇ ਹੀਓ ਮੈਂ ਰਾਜ ਰੀ ਮਾਇਓ, ਦਰ ਅਸਲ ਮਾਇਆ ਪਾਸਿਓਂ ਨਹੀਂ ਆਉਂਦੀ, ਉਹ ਸਾਡੇ ਹਿਰਦੇ ਦੇ ਵਿੱਚ ਗੁੱਛੀ ਮਾਰ ਕੇ ਬੈਠੀ। ਜਿਵੇਂ ਗੁੱਛੀ ਵਾਲਾ ਸਪਣੀ ਹੁੰਦੀ ਹੈ, ਗੁੱਛੀ ਵਾਲਾ ਸੱਪ ਹੁੰਦਾ ਹੈ, ਇਸੇ ਪ੍ਰਕਾਰ ਮਾਇਆ ਬਾਹਰੋਂ ਨਹੀਂ ਆਉਂਦੀ, ਇਹ ਸਾਡੇ ਅੰਦਰ ਗੁੱਛੀ ਮਾਰ ਕੇ ਬੈਠੀ ਹੈ, ਜਿਹਨੇ ਸਾਡੇ ਕਾਲਜੇ ਉੱਪਰ ਆਪਣਾ ਪ੍ਰਭਾਵ ਪਾ ਲਿਆ, ਸਾਡੀ ਸੋਚ ਸ਼ਕਤੀ ਬਦਲ ਦਿੱਤੇ।
ਡੀ ਹਰ ਨਿਆਈ ਮੋਹਿ ਫਾਕਿਓ ਰੇ।
ਆਪ ਜੀ ਨੂੰ ਬੇਨਤੀ ਕੀਤੀ ਵੀ ਆਮ ਰਵਾਇਤ ਮੁਤਾਬਕ ਫਲਾਨੀ ਡੈਣ ਕਾਲਜਾ ਕੱਢ ਕੇ ਖਾ ਗਈ, ਡੈਣ ਕਿਸੇ ਵੇਖੀ ਨਹੀਂ। ਉਸ ਲਫਜ਼ ਨੂੰ ਗੁਰਦੇਵ ਨੇ ਇੱਥੇ ਬਿੰਬ ਬਣਾ ਕੇ ਵਰਤਿਆ, ਉਹ ਡੈਣ ਕਿਹੜੀ? ਮਾਇਆ। ਉਸ ਮਾਇਆ ਰੂਪੀ ਡੈਣ ਨੇ ਮੇਰੀ ਸੋਚ ਨੂੰ ਭੋਰਾ ਭੋਰਾ ਕਰਤਾ, ਭਾਵ ਮੇਰਾ ਮਨ ਖਿੰਡ ਗਿਆ। ਫਾਕਿਓ ਦਾ ਅਰਥ ਦਾ ਭੋਰਾ ਭੋਰਾ ਕੱਟਣਾ, ਬਰੀਕ ਕਰਨਾ, ਜਿਹਨੂੰ ਕੀਮਾ ਕਹਿੰਦੇ ਨੇ, ਕੀਮਾ ਕਰਨਾ। ਉਸ ਪਰਮਾਤਮਾ ਦੀ ਮਾਇਆ ਨੇ ਮੇਰੇ ਕਾਲਜ ਦਾ ਕੀਮਾ ਕਰ ਦਿੱਤਾ, ਭਾਵ ਮੇਰੀ ਸੋਚ ਖਿੰਡ ਗਈ ਹੈ, ਮੇਰੀ ਕੰਸੈਂਟਰੇਸ਼ਨ ਨਹੀਂ ਰਹੀ।
ਕਾਰਨ
ਕੀ ਬਣਿਆ? ਸੋਚ ਕਿਉਂ ਖਿਲ ਰਹੀ?
ਘਣੋ 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 ਸਦ ਲੋੜੈ।
ਗੁਰਮੁਖੋ ਕਦੇ ਵੀ ਸ਼ੁਕਰ ਨਹੀਂ ਕਰਦੇ, ਭਾਵੇਂ ਆਪਾਂ ਫਾਰਮੈਲਿਟੀ ਸੇ ਕਹਿ ਦਿੰਦੇ ਬੜਾ ਕੁਝ ਦਿੱਤਾ ਗੁਰੂ ਨੇ, ਬੜੀ ਮਿਹਰ ਕੀਤੀ ਹੈ, ਪਰ ਆਪਾਂ ਕਦੇ ਵੀ ਗੁਰਦੁਆਰੇ ਗੁਰੂ ਨੂੰ ਮਿਲਣ ਲਈ ਆਏ ਮਾਇਆ ਲਈ ਆਉਣੇ, ਮਾਇਆ ਲਈ, ਮਾਇਆ ਲਈ। ਅਤੇ ਕਦੇ ਨਹੀਂ ਆਖਿਆ ਵੀ ਵਾਹਿਗੁਰੂ ਤੂੰ ਬੜੀ ਕਿਰਪਾ ਕੀਤੀ, ਤੇਰਾ ਸ਼ੁਕਰ, ਤੇਰਾ ਧੰਨਵਾਦ, ਆਪਣੇ ਕੋਲ ਇੱਕੋ ਇੱਕ ਫਾਰਮੂਲਾ ਵੀ ਮੈਨੂੰ ਆਹ ਵੀ ਦੇ ਅਤੇ ਮੈਨੂੰ ਆਹ ਵੀ ਦੇ, ਮੇਰੀ ਯੋਗਤਾ ਮੁਤਾਬਕ ਮੈਨੂੰ ਮਿਲਿਆ ਨਹੀਂ। ਘਣੋ ਦਾ ਭਾਵ ਹੈ ਬਹੁਤਾ, ਘਣੋ 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 ਸਦ ਲੋੜੈ। ਇਹ ਨਹੀਂ ਵੀ ਪਹਿਲਾਂ ਜਵਾਨੀ 'ਚ ਮੰਗਿਆ ਅਤੇ ਬੁਢਾਪੇ 'ਚ ਆ ਕੇ ਵੀ ਹੁਣ ਆਪਾਂ ਕੀ ਕਰਨਾ, ਨਾ। ਗੁਰਦੇਵ ਕਹਿੰਦੇ ਨੇ ਛੋਟੇ ਹੁੰਦਿਆਂ ਵੀ ਮੰਗਦਾ ਹੈ, ਜਵਾਨੀ 'ਚ ਆ ਉਦੋਂ ਵੀ ਮੰਗਦਾ ਹੈ, ਜਦੋਂ ਮਰਨ ਦੇ ਕਿਨਾਰੇ ਬੈਠਾ ਉਦੋਂ ਵੀ ਮੰਗਦਾ ਹੈ, ਮਨ ਕਰਕੇ ਵੀ ਮੰਗੀ ਜਾਂਦਾ ਹੈ, ਸਰੀਰ ਕਰਕੇ ਵੀ ਮੰਗੀ ਜਾਂਦਾ ਹੈ, ਅਤੇ ਜਵਾਨ ਕਰਕੇ ਵੀ ਮੰਗੀ ਜਾਂਦਾ ਹੈ, ਔਰ ਇਹ ਸਦੀਵੀ ਤੌਰ 'ਤੇ ਇਹਦੀ ਡਿਮਾਂਡ, ਇਹਦੀ ਮੰਗ ਬਣੀ ਰਹਿੰਦੀ ਹੈ।
ਦਿਨ ਲਹਿਣੇ ਕੈਠ ਪਾਇਓ ਰੇ।
ਲੇਕਿਨ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਆ, ਜੇ ਤੇਰੇ ਭਾਗਾਂ 'ਚ ਨਹੀਂ ਤਾਂ ਮਿਲੇਗਾ ਤੈਨੂੰ ਕਿਵੇਂ? आप पंक्ति गुरु की बाणी च पढ़ते हैं, बिन करमा कि छिपाइए नाही। जे बहुत तेरा धाव है, जिन्ना मर्जी आप दौड़ लाई चलीए, करमा तो बिना नहीं मिलना। मेरे उस्ताद संत ज्ञानी करतार सिंह जी खालसा ने एक दृष्टांत लिखा ते नाले सानू पढ़ाया। एक वेरा माता पार्वती ते शिवजी महाराज बड़े खुशी दे मूड विच बैठे ने, खुशी दे मूड च। एक गरीब बंदा बड़ा परेशान है ते माता पार्वती दे मन विच दया आई ते कहन लगी, स्वामी जी तुहानू लोकी दाता करके सत्कार देंदे ते गरीब ते कृपा कर दिओ, इहदी वी कोई माड़ी मोटी मत कर छड़ो। भोलेनाथ कहन लगे, पार्वती मैं तो भावें चारा करा पर जिन्ना चिर कर्म नहीं साथ देंदे तो गल बननी नहीं। कहन लगे जी तुसीं तां कृपा करो ना। शिवजी महाराज कहन लगे, चंगा जी मेरी गल कहते तो मैं तो करांगा पर मिलना इहदे पल्ले पैड़ा कख नहीं। आप हुणे तजर्बा कर लैने, एक फुट पास जिन्हों डंडी आप कह देने पेंडू बोली च, वो सामने पार्वती महाराज ते शिवजी डंडीए डंडी पै गए भी आप मैं मोहर सुटने ते वेखी ने चुकनिया नहीं। जदों वो बंदा 100 गज के फासले ते रह गया ते शिवजी महाराज ने मोहर खिला दित्तियां 5-7, उधरों बंदा बराबर आ गया ते उहने सोचा भी शायद इन्हां नूं मेरे नाल हमदर्दी आवे ते मैं अपना दा लावां। वह नकली अन्ना बन गया, नकली अन्ना मंगना। बड़ी तकनीक जी अजकल, एक नवी तकनीक चली है, बाहर तुसीं जाणदे दरबार साहब तों जां बाहर कितें आ कोकियां वालियां बीबियां आउंदियां, मोटे मोटे कोके ते कुछड़ काका ते हाथ बाटियां नाल मंगी जाणगे। मैनूं कहिंदे ज्ञानी जी की, मैं क्या भी सर्टिफिकेट बच्चे दा वास्ता पाउंदियां ही, नाले तू मंगी जानी है, नक तेरे कोका है, 2500 दा तेरे सूट ते, अजे भी मंगती। यह हमदर्दी लैण दा तरीका। बच्चा मैं लुधियाणे चौंक च वेख्या, उत्थे 8-9 साल दीआं छोटियां छोटियां बच्चियां, वह 6-7 महीनों के काके नूं चुक के मंगणगियां भी शायद इहदे नाल तरस आ जाए। गुरमुखो साडे मुल्क नूं मंगते लै गए मंगते, और साडी जिहड़ी झूठी दया ना ये सानू मारदी, क्योंकि शाम नूं पी के सौंदे आपां, भावें रोटी ना ना खाइए लेकिन मंगण वाले रात नूं पैग ला के सौंदे, भड़के फिर मंगना है, क्योंकि उन्होंने कोई टैक्स लाना सरकार ने, बाकी टैक्स ला, उन्होंने इनकम टैक्स ही है नहीं, उन्होंने दा लाई चलना है। रौब चार मैं एक केवल तो केवल तुहाडी वृत्ति नूं खिंचण दी गल कीती है। वह बंदा नकली अन्ना बन गया, माया दे उपर दी लंघ गया। ते भोलानाथ पार्वती नूं हस के कहण लगे, दस पार्वती मैं की करां, डेले तो मोटे ने दीदा भी इहनूं चंगा भला, पर मोहरां ते आ के नकली अन्ना बन के ते अगे लंघ गया। जिन्ना चिर कर्म साथ ना देण उन्ना चिर गल नहीं बनदी। इस करके मेरे पातशाह कहिंदे ने, प्यारिओ घणो 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 सध लोड़ है, बिन लैणे लैणे तों पाप भाग। कर्म जिहनूं आपां कहिंदे लक गुड लक, इहो चंगी किस्मत तों बिना ए बात किवें बनेगी।
महाराज रोगाथ वाहु सो लुबड़ियो,
और जेड़ी ओ परमात्मा दी गाथ ना भी माया दा है, जेड़ी ओ परमात्मा दी माया ना ओदे नाल ए बंदा इन्ना अमरज होया, इन्ना एक मिक होया, इन्ना घुलिया मिलिया है।
नेह भागड़ो पाहे संजोयो रे,
कहिंदे ए मंद भागा जीव, ए मनुख उस माया दी अग दे नाल एक मिक होया पिया, अग इहदे अंदर बलदी अग। ए अग दी दृष्टांत गुरदेव ने क्यों दिता, आपां गुरमुखो अग ते जिन्ना मर्जी बालन पाई चलीए, अग सगों तेज होंदी, अग बुझदी नहीं। अग मचदी होवे ना ते आपां आखे भी इहदे दोमण पक्का बालन पा दिओ ते शायद बुझ जाए, वह दोमण बालन पाउण दे नाल अग दीआं लाटां होर उच्चियां हो जांदीआं ने। इसे तरह मनुख दे कोल जिन्नी माया वध आ जाए ਉਹਨਾਂ ਲਾਲ ਜ਼ਿਆਦਾ, ਉਹਨਾਂ ਤਮਾ ਜ਼ਿਆਦਾ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਸ ਮਾਇਆ ਦੀ ਅੱਗ ਦੇ ਨਾਲ ਜਿਹੜਾ ਜੀਵ ਇੱਕਮਿਕ ਹੋਇਆ ਪਿਆ, ਅਭੇਦ ਹੋਇਆ ਪਿਆ, ਸੰਜੋਇਓ ਤੋਂ ਪਾਦ ਅਮਰਜ, ਅੰਗਰੇਜ਼ੀ 'ਚ ਸੰਜੋਇਓ ਤੋਂ ਪਾਦ ਇੱਕਮਿਕ ਅਭੇਦ ਅਥਵਾ ਇਹ ਘੁਲਿਆ ਮਿਲਿਆ ਪਿਆ ਹੈ।
ਸੁਣ ਮਨ ਸੀਖ ਸਾਧੂ ਜਨ ਸਗਲੋ।
ਆਪਾਂ ਆਪਣੇ ਮਨ ਨੂੰ ਕੀ ਕਹਿੰਦੇ ਨੇ, ਆਪਣੀ ਨਿਬੇੜਤ ਨੂੰ ਕਿਸੇ ਨਾਲ ਕੀ, ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ? ਮੇਰੇ ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਸਮਝਾ। ਕੀ ਸਮਝਾਵਾਂ ਮੇਰੇ ਪਾਤਸ਼ਾਹ? ਸੁਣ ਮਨ ਸੀਖ ਸਾਧੂ ਜਨ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਸਿੱਖਿਆ ਸੁਣ। ਜਿਹੜਾ ਸਗਲੋ ਲਫ਼ਜ਼ ਪੜਿਆ ਨਾ ਭਾਈ ਸਾਹਿਬ ਨੇ, ਇਹਨੂੰ ਗ੍ਰੈਮਰ 'ਚ ਕਹਿੰਦੇ ਨੇ ਦਿੱਲੀ ਦੀਪਕ। ਇਹ ਸਗਲੋ ਨੂੰ ਪੜ੍ਹਨ ਲੱਗਿਆਂ ਭਾਵੇਂ ਅੱਧੀ ਪਹਿਲੀ ਪੰਕਤੀ ਨਾਲ ਲਾ ਦਈਏ ਤਾਂ ਫਿਰ ਵੀ ਠੀਕ ਹੈ, ਅਗਲੇ ਪਾਸੇ ਲਾ ਦਿਓ ਤਾਂ ਫਿਰ ਵੀ ਠੀਕ ਹੈ। ਇਸ ਕਰਕੇ ਇਸ ਪੰਕਤੀ ਵਿੱਚ ਜਿਹੜਾ ਸਗਲੋ ਲਫ਼ਜ਼ ਹੈ ਇਹਨੂੰ ਐਜ ਏ ਦਿੱਲੀ ਦੀਪਕ ਦੇ ਤੌਰ 'ਤੇ ਵਰਤਣਾ। ਤੁਸੀਂ ਕਹਿਣਾ ਦਿੱਲੀ ਦੀਪਕ ਕੀ ਹੁੰਦਾ ਗਿਆਨੀ ਜੀ? ਜਿਵੇਂ ਆਪਾਂ ਦਲੀਜ ਵਿੱਚ ਦੀਵਾ ਜਗਾ ਦਈਏ ਅਤੇ ਉਹ ਅੰਦਰ ਵੀ ਚਾਨਣ ਕਰਦਾ ਅਤੇ ਬਾਹਰ ਵੀ, ਇਸੇ ਪ੍ਰਕਾਰ ਭਾਵੇਂ ਸਗਲੋ ਨੂੰ ਪੀਲੇ ਪਾਸੇ ਲਾ ਦਿਓ, ਪਰਲੇ ਪਾਸੇ ਲਾ ਦਿਓ, ਅਰਥ ਬਰਾਬਰ ਰਹਿਣਗੇ। ਹੇ ਗੁਰਮੁਖਾ, ਰੱਬ ਦੇ ਪਿਆਰਿਆਂ ਦੀ ਸਿੱਖਿਆ ਸੁਣ, ਉਹਦੇ ਨਾਲ ਕੀ ਹੋਵੇਗਾ?
ਸਾਰੇ ਸਗਲੇ ਪ੍ਰਾਛਤ ਮਿਟਿਓ ਰੇ।
ਕੀ ਹੈ ਵੀ ਜਿੰਨੇ ਵੀ ਤੇਰੇ ਪਾਪ ਤੇ ਗੁਨਾਹ ਨੇ ਇਹ ਸਾਰੇ ਦੇ ਸਾਰੇ ਚੱਕੇ ਜਾਣਗੇ। ਜਿਹੜਾ ਪ੍ਰਾਛਤ ਲਫ਼ਜ਼ ਹੈ ਨਾ, ਇਹ ਲਫ਼ਜ਼ ਆਇਆ ਸੰਸਕ੍ਰਿਤ ਵਿੱਚੋਂ, ਜਿਹਨੂੰ ਆਪਾਂ ਕਹਿੰਦੇ ਪ੍ਰਾਚਿਤ। ਮੈਂ ਇਹ ਤਾਂ ਨਿਰਣਾ ਕਰਨ ਲੱਗਾ ਕਿਉਂਕਿ ਮਰਦ ਕੀਤੇ ਨੇ ਪਾਪ। ਜਦੋਂ ਮਨੁੱਖ ਆਪਣੀ ਗਲਤੀ ਦਾ ਪਛਤਾਵਾ ਕਰ ਲੈ, ਜਿਹਨੂੰ ਆਪ ਮੁਸਲਮਾਨ ਕਹਿੰਦੇ ਤੋਬਾ ਕਰ ਲੈ, ਉਹਦੇ ਤੋਬਾ ਕਹਿਣ ਦੇ ਨਾਲ ਆਪਣੀ ਗਲਤੀ ਨੂੰ ਸਵੀਕਾਰ ਕਰਨ ਦੇ ਨਾਲ ਗੁਰੂ ਪਰਮਾਤਮਾ ਉਹਨੂੰ ਬਖਸ਼ ਦਿੰਦਾ। ਜਿਹਨਾਂ ਮੇਰੀਆਂ ਭੈਣਾਂ ਅਤੇ ਵੀਰਾਂ ਗੁਰਮੁਖਾਂ ਨੇ ਅੰਮ੍ਰਿਤ ਛਕਿਆ ਨਾ, ਕਿਸੇ ਕਾਰਨ ਕਰਕੇ ਆਪਾਂ ਅੰਮ੍ਰਿਤ ਛਕਣ ਤੋਂ ਬਾਅਦ ਕੋਈ ਗਲਤੀ ਕਰ ਲਈਏ ਅਤੇ ਆਪਾਂ ਪੰਜਾਂ ਪਿਆਰਿਆਂ ਕੋਲ ਜਾ ਕੇ ਆਪਣੀ ਗਲਤੀ ਦਾ ਇਕਬਾਲ ਦਈਏ ਵੀ ਮੈਂ ਆਹ ਗਲਤੀ ਕੀਤੀ ਹੈ, ਉਹ ਸਾਨੂੰ ਤਨਖਾਹ ਲਾ ਕਹਿੰਦੇ ਨੇ ਗੁਰਮੁਖਾ ਪਿਆਰਿਆ ਆਹ ਤੈਨੂੰ ਤਨਖਾਹ, ਅਤੇ ਤਨਖਾਹ ਪੂਰੀ ਕਰਕੇ ਗੁਰੂ ਅੱਗੇ ਅਰਦਾਸ ਕਰੀ ਤੇਰੇ ਗੁਨਾਹ ਮੁਆਫ, ਤੂੰ ਇਹਦੀ ਚਿੰਤਾ ਨਾ ਕਰੀ, ਕਲਗੀਧਰ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਤੈਨੂੰ ਮੁਆਫ ਕਰ ਦਿੱਤੇ ਨੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਤੂੰ ਪਾਪਾਂ ਦਾ ਪਛਤਾਵਾ ਕਰ, ਤੇਰੇ ਪਛਤਾਵਾ ਕਰਨ ਦੇ ਨਾਲ ਜਿਹੜੇ ਗੁਨਾਹ ਅਤੇ ਪਾਪ ਨੇ ਇਹ ਧੋਤੇ ਜਾਣਗੇ, ਇਹ ਮੁਆਫ ਹੋ ਜਾਣਗੇ।
ਜਾ ਕੋ ਲਹਿਣੋ ਮਹਿਰਾਜਰੀ ਗਾਂਠੜੀਓ।
ਜਿਨ੍ਹਾਂ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਗੰਢ ਹੈ, ਜਿਹੜੇ ਗੁਰਮੁਖ ਜਨ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਨ,
ਜਨ ਨਾਨਕ ਗਰਬਾਸ ਨਾ ਪਾਉੜਿਓ ਰੇ।
ਨਾਮ ਚੇਤੇ ਕਰਦੇ, ਦੂਜਾ ਉਹਨਾਂ ਦੇ ਅੰਦਰ ਦਾਸਾ ਭਾਵ ਹੈ, ਨਿਮਰਤਾ ਭਾਵ ਹੈ। ਉਹ ਮਨੁੱਖ ਦੁਬਾਰਾ ਮਾਂ ਦੇ ਗਰਭ ਵਿੱਚ ਨਹੀਂ ਆਉਂਦੇ, ਜਿਹਨੂੰ ਕਹਿੰਦੇ ਨੇ ਟਰਾਂਸਮਾਈਗ੍ਰੇਸ਼ਨ ਆਫ ਸੋਲ, ਆਉਣ ਜਾਣ ਦਾ ਚੱਕਰ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਕੋਲ ਨਾਮ, ਉਹਨਾਂ ਦਾ ਇਹ ਆਵਾਗਾਉਣ ਦਾ ਗੇੜਾ ਮੁੱਕ ਜਾਂਦਾ ਹੈ। ਇਹ ਸੀ ਗੁਰਮੁਖੋ ਗੁਰੂ ਕੇ ਪਾਵਨ ਹੁਕਮਨਾਮੇ ਦੀ ਸੂਖਮ ਵਿਚਾਰ। ਹੁਣ ਜਿਵੇਂ ਅੱਜ ਦੇ ਦਿਹਾੜੇ ਦੇ ਸੰਬੰਧ ਵਿੱਚ ਇਸੇ ਜਗ੍ਹਾ ਜਿਹੜਾ ਬਾਰਾਂ ਮਾਹ ਦੀ ਪਾਵਨ ਬਾਣੀ ਹੈ ਨਾ, ਇਹ ਇਸ ਥਾਂ 'ਤੇ ਗੁਰੂ ਪੰਚਮ ਪਾਤਸ਼ਾਹ ਨੇ ਚਾਰਨ ਕੀਤੀ ਹੈ। ਆਮ ਕਰਕੇ ਕਈ ਬੰਦੇ ਕਹਿੰਦੇ ਨਹੀਂ ਮੰਜੀ ਸਾਹਿਬ ਆਲ, ਮੰਜੀ ਸਾਹਿਬ ਆਲ, ਮੰਜੀ ਸਾਹਿਬ ਗੁਰਦੁਆਰਾ ਹੈ। ਇਹ ਨਹੀਂ ਵੀ ਇਕੱਲਾ ਆਪਾਂ ਮੀਟਿੰਗ ਹਾਲ ਬਣਾਇਆ, ਗੁਰਦੁਆਰਾ ਜਿੱਥੇ ਗੁਰੂ ਪੰਚਮ ਪਾਤਸ਼ਾਹ ਨੇ ਇਹ ਪਾਵਨ ਬਾਰਾਂ ਮਾਹ ਦੀ ਬਾਣੀ ਚਾਰਨ ਕੀਤੀ। ਸਾਡੇ ਮਤ ਵਿੱਚ ਤਿੰਨ ਬਾਰਾਂ ਮਾਹ ਦਾ ਜ਼ਿਕਰ ਆਉਂਦਾ ਤਿੰਨਾਂ ਦਾ। ਇੱਕ ਦਸਮ ਗ੍ਰੰਥ ਵਿੱਚ ਕ੍ਰਿਸ਼ਨਾ ਅਵਤਾਰ ਵਿੱਚ ਗੁਰੂ ਦਸਮ ਪਾਤਸ਼ਾਹ ਨੇ ਬਾਰਾਂ ਮਾਹ ਚਾਰਨ ਕੀਤਾ ਹੈ। ਦੂਸਰਾ ਬਾਰਾਂ ਮਾਹ ਦੀ ਪਾਵਨ ਬਾਣੀ ਤੁਖਾਰੀ ਰਾਗ ਵਿੱਚ ਦਰਜ ਹੈ। ਜਦੋਂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੋਤੀ ਜੋ ਸਮਾਏ ਨੇ ਇਸੇ ਮਹੀਨੇ 'ਚ ਅੱਸੂ ਦੇ 'ਚ, ਉਦੋਂ ਉਹਨਾਂ ਨੇ ਕਰਤਾਰਪੁਰ ਸਾਹਿਬ ਤੁਖਾਰੀ ਰਾਗ ਦਾ ਬਾਰਾਂਵਾਂ ਚਰਨ ਕੀਤਾ। ਜਿਹੜਾ ਆਪਾਂ ਹੁਕਮਨਾਮੇ ਦੀ ਵਿਚਾਰ ਸ਼ਬਦ ਦੀ ਵਿਚਾਰ ਕਰਨੀ ਨਾ ਬਾਰਾਂਵਾਂ ਮਾਝ ਦੀ, ਇੱਥੇ ਕਥਾ ਕਰਨ ਵਾਸਤੇ ਵਿਦਵਾਨ ਆਇਆ ਕਰੇ ਅਤੇ ਗੁਰੂ ਕੇ ਸੰਗਤਾਂ ਗੁਰਦੇਵ ਦੇ ਅੱਗੇ ਮਾਇਆ ਦੇ ਢੇਰ ਲਾ ਦੇਣ, ਅਤੇ ਕਥਾ ਵਾਲੇ ਬੰਦੇ ਦਾ ਮਨ ਕੁਝ ਭੜ ਗਿਆ, ਕਹਿਣ ਲੱਗਾ ਜ਼ੋਰ ਮੇਰਾ ਲੱਗਦਾ ਅਤੇ ਪੈਸੇ ਗੁਰੂ ਪਾਤਸ਼ਾਹ ਨੂੰ, ਮੇਰੀ ਐਨਰਜੀ ਵੇਸਟ ਹੁੰਦੀ ਹੈ, ਲੋਕ ਮੈਨੂੰ ਮੱਥਾ ਟੇਕਣ। ਉਹਨੂੰ ਭਲੇ ਨੂੰ ਕੀ ਪਤਾ ਵੀ ਚੰਦਰਮਾ ਉਦੋਂ ਚਮਕਦਾ ਜੇ ਸੂਰ ਦੀ ਲਾਈਟ ਪਵੇ, ਚੰਦਰਮਾ ਦਾ ਚਾਨਣ ਹੈ ਨਹੀਂ। ਜਿਹੜਾ ਮਾਣ ਸਨਮਾਨ ਇਹ ਮੇਰਾ ਗੁਰੂ ਕਰਕੇ ਆਕੜ ਗਿਆ, ਕਹਿੰਦਾ ਮੈਂ ਕਥਾ ਨਹੀਂ ਕਰਨੀ। ਲੰਮੀ ਵਿਚਾਰ ਇਹਦੀ, ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਸਾਨੂੰ ਆਜ਼ਾਦ ਕਰਾਓ ਇਹਨਾਂ ਲੋਕਾਂ ਦੇ ਕੋਲੋਂ, ਠੇਕੇਦਾਰਾਂ ਕੋਲੋਂ। ਗੁਰਦੇਵ ਕਹਿਣ ਲੱਗੇ ਬੁੱਢਾ ਸਾਹਿਬ ਬਾਰਾਂਵਾਂ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਚਾਰਨ ਕੀਤਾ। ਕਹਿੰਦੇ ਮਹਾਰਾਜ ਉਹ ਥੋੜ੍ਹਾ ਜਿਹਾ ਮਹਿੰਗਾ ਹੈ। ਇੱਕ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਕਈ ਬੰਦੇ ਕਹਿੰਦੇ ਨੇ ਗਿਆਨੀ ਜੀ ਜਾਪ ਸਭ ਔਖਾ ਬੜਾ, ਇਹ ਲਫਜ਼ ਨਾ ਕਿਹਾ ਕਰੋ, ਇਹ ਗੁਰਮਤਿ ਵਿਰੋਧੀ ਹੈ। ਜਾਪ ਸਭ ਔਖਾ ਨਹੀਂ, ਜਾਪ ਸਭ ਅਖਿਆਈ ਨੂੰ ਦੂਰ ਕਰਦਾ, ਅਤੇ ਇਹ ਕਿਹਾ ਕਰੋ ਵੀ ਭਾਈ ਸਾਹਿਬ ਜਾਪ ਸਾਹਿਬ ਦੀ ਬਾਣੀ ਮਹਿੰਗੀ ਬੜੀ ਹੈ, ਮਹਿੰਗਾ ਕਿਹਾ ਕਰੋ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜੀ ਉਹ ਤੁਖਾਰੀ ਰਾਗ ਦਾ ਬਾਰਾਂਵਾਂ ਮਹਿੰਗਾ ਬੜਾ, ਸਾਡੀ ਸਮਝ ਨਹੀਂ ਪੈਂਦਾ। ਤਾਂ ਉਹਨਾਂ ਦੇ ਬੇਨਤੀ ਕਰਨ 'ਤੇ ਹਜ਼ੂਰ ਨੇ ਇਸ ਥਾਂ 'ਤੇ ਚੇਤ ਦੀ ਸੰਗਰਾਂਦ ਵਾਲੇ ਦਿਨ ਇਹ ਬਾਰਾਂਵਾਂ ਦੀ ਪਾਵਨ ਬਾਣੀ ਉਚਾਰਨਾ ਕੀਤੀ। ਆਪਾਂ ਸੰਗਰਾਂਦ ਕਿਉਂ ਕਹਿੰਦੇ ਫਿਰ? ਅੱਜ ਸਾਰਿਆਂ ਨੇ ਕਹਿਣਾ ਵੀ ਸੰਗਰਾਂਦ ਦਾ ਦਿਹਾੜਾ ਗੁਰਦੁਆਰੇ ਜਾਣਾ, ਜਿਹੜੇ ਕਦੇ ਨਹੀਂ ਨਹਾਏ ਬਲਿਹਾਰੀ ਉਹਨਾਂ ਦੇ ਵੀ ਚਲੋ ਕੰਮ ਸੋ ਕੰਮ, ਤੀਆਂ ਦਿਨਾਂ ਤੋਂ ਬਾਤਾਂ ਮੱਥਾ ਟਿਕ ਜਾਂਦੇ ਸੰਗਰਾਂਦ ਦੇ ਬਹਾਨੇ ਸਹੀ। ਸੰਗਰਾਂਦ ਦਾ ਅਸਲੀ ਅਰਥ ਇਹ ਹੈ, ਅਕੋਰਡਿੰਗ ਟੂ ਭਾਰਤੀ ਪੁਰਾਤਨ ਪਰੰਪਰਾ, ਜਦੋਂ ਸੂਰਜ ਇੱਕ ਰਾਸ਼ੀ ਚੋਂ ਦੂਜੀ ਰਾਸ਼ੀ ਵਿੱਚ ਜਾਂਦਾ ਤੇ ਉਹਨੂੰ ਕਹਿੰਦੇ ਨੇ ਸੰਕ੍ਰਾਂਤੀ। ਲਫ਼ਜ਼ ਸੰਗਰਾਂਦ ਨਹੀਂ, ਲਫ਼ਜ਼ ਸੰਕ੍ਰਾਂਤੀ ਹੈ। ਇਹਨੂੰ ਕਹਿੰਦੇ ਨੇ ਅਪਭ੍ਰੰਸ਼ ਭਾਸ਼ਾ, ਜਿਵੇਂ ਆਪਾਂ ਸਟੇਸ਼ਨ ਨੂੰ ਸਟੇਸ਼ਨ ਕਹਿੰਦੇ ਹਾਂ। ਹੁਣ ਜਿਹੜੇ ਕਈ ਬੰਦੇ ਅੰਗਰੇਜ਼ੀ ਬੋਲੇ ਤਾਂ ਕਹਿਣਗੇ ਵਾਟਰ ਬੂਟਰ, ਹੁਣ ਵਾਟਰ ਤਾਂ ਪਾਣੀ ਹੋਊਗਾ, ਬੂਟਰ ਨਾ ਕਦੇ ਲੱਭਣਾ, ਨਾ ਕਦੇ ਡਿਕਸ਼ਨਰੀ 'ਚ ਕਿਤੇ ਹੈ ਹੀ ਨਹੀਂ ਵਾਟਰ ਬੂਟਰ। ਇਸੇ ਪ੍ਰਕਾਰ ਜਿਹੜਾ ਸੰਗਰਾਂਦ ਲਫ਼ਜ਼ ਹੈ ਇਹ ਸੰਕ੍ਰਾਂਤੀ ਦਾ ਆਪਾਂ ਮੋਡੀਫਾਈ ਰੂਪ ਹੈ, ਪੰਜਾਬੀ 'ਚ ਆਪਾਂ ਬਣਾ ਲਿਆ ਆਪਣੇ ਕੋਲੋਂ। ਫਿਰ ਕਈਆਂ ਨੇ ਕਹਿਣਾ ਵੀ ਅੱਜ ਮਹੀਨੇ ਦਾ ਦਿਨ ਅਤੇ ਆਪਾਂ ਕਾਰੋਬਾਰ ਆਰੰਭ ਕਰਨਾ, ਦਿਨ ਚੰਗਾ ਹੈ, 2 ਅੱਸੂ ਨੂੰ ਨਹੀਂ ਆਰੰਭ ਕਰਨਾ। ਗੁਰਦੇਵ ਨੇ ਸ਼ੰਕੇ ਦੀ ਨਿਵਰਤੀ ਕੀਤੀ, ਕਹਿੰਦੇ ਪਿਆਰਿਆ ਮਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ। ਕਿਰਪਾ ਕਰੋ ਹਰੇ, ਸਾਰੇ ਦਿਨ ਹੀ ਮਾਨ ਨੇ, ਸਾਰੇ ਦਿਨ ਹੀ ਪਵਿੱਤਰ ਨੇ, ਜਦੋਂ ਉਹ ਕਿਰਪਾ ਕਰਦੇ ਤੋ ਗੁਰਮੁਖੋ ਅੱਜ ਦੇ ਦਿਹਾੜੇ ਦੇ ਸੰਬੰਧ ਵਿੱਚ ਜਿਵੇਂ ਦੀਨ ਦੁਨੀਆਂ ਦੇ ਮਾਲ ਕਿਰਪਾ ਕਰਕੇ ਸਮਝਾਉਂਦੇ ਨੇ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅਸੁਨ ਪ੍ਰੇਮ ਉਮਾਹੜਾ।
ਇਹ ਆਪਾਂ ਆਮ ਕਰਕੇ ਕਹਿੰਦੇ ਅਸੂ, ਇੱਥੇ ਲਿਖਿਆ ਅਸੁਨ। ਅਸੁਣ ਦਾ ਅਰਥ ਇਹ ਹੈ ਸਾਰਿਆਂ ਪਾਸਿਓਂ ਤੋਂ ਸੁਣਨਾ, ਨਿਰਾਸੂ ਕਹਿ ਕੰਮ ਨਾ ਸਾਰਿਆਂ ਜੇ। ਅਸੁਣ ਦਾ ਕੁਝ ਅਰਥ ਹੈ ਵਿਦਵਾਨਾਂ ਨੇ ਕੀਤਾ, ਇਉਂ ਕਹਿ ਸਕਦੇ ਐੜਾ ਡੈਸ਼ ਅੱਗੇ ਸੁਣ, ਡੈਸ਼ ਦਾ ਭਾਵ ਹੈ ਵੀ ਇਹ ਨਾਲ ਵੀ ਹੈ ਅਤੇ ਥੋੜ੍ਹਾ ਜਿਹਾ ਅੱਡ ਵੀ ਹੈ। ਜਿਹੜਾ ਡੈਸ਼ ਲੱਭ ਜਾ ਨਾ ਅੰਗਰੇਜ਼ੀ ਡੈਸ਼ ਕਹਿੰਦੇ ਆਪਾਂ, ਐੜਾ ਅੱਗੇ ਲਕੀਰ ਉਹਨੂੰ ਕਹਿੰਦੇ ਡੈਸ਼ ਅਤੇ ਅੱਗੇ ਕਹਿੰਦੇ ਨੇ ਸੁਣ। ਇਹਦਾ ਮਤਲਬ ਕੀ ਹੋਇਆ? ਇਹਦਾ ਅਰਥ ਹੈ ਕਿ ਪਰਮਾਤਮਾ ਨੂੰ ਸਾਰਿਆਂ ਪਾਸਿਆਂ ਤੋਂ ਸੁਣ। ਆਪਾਂ ਨੂੰ ਪਰਮਾਤਮਾ ਇੱਕ ਥਾਂ 'ਤੇ ਪ੍ਰਤੀਤ ਹੁੰਦਾ, ਇਹਦੀ ਵਿਆਖਿਆ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹਦੀ ਵਿਆਖਿਆ ਧਰਤ ਆਕਾਸ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵ ਹੈ ਰਾਮ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਅਸੁਨ ਪ੍ਰੇਮ ਅਮਾੜਾ, ਅੱਸੂ ਦੇ ਮਹੀਨੇ ਦੇ ਦੁਆਰਾ ਗੁਰੂ ਪੰਚਮ ਪਾਤਸ਼ਾਹ ਉਪਦੇਸ਼ ਦਿੰਦੇ ਨੇ ਪਿਆਰਿਆ, ਉਸ ਪਰਿਪੂਰਨ ਪਰਮਾਤਮਾ ਨੂੰ ਜ਼ਰਲੇ ਜ਼ਰਲੇ ਵਿੱਚ ਵੇਖਣਾ ਕਰ। ਅੱਗੇ ਆਇਆ ਪ੍ਰੇਮ ਅਮਾੜਾ, ਅਮਾੜਾ ਦਾ ਭਾਵ ਉਤਸ਼ਾਹ ਅਤੇ ਪ੍ਰੇਮ ਦਾ ਅਰਥ ਹੈ ਗੇਮ, ਮੈਂ ਤੋਂ ਪਰਾਂ ਹੋ ਖੇਡਣ ਦੀ ਗੇਮ। ਜਿਵੇਂ ਆਪਾਂ ਕਹਿੰਦੇ ਨੇ ਪੁਰਾਣੇ ਪੰਜਾਬੀ ਕਬੱਡੀ ਦੇ ਬੜੇ ਸ਼ੌਕੀਨ ਸਨ, ਜਿਹੜੀ ਇਹ ਕਈ ਗੇਮਾਂ ਕ੍ਰਿਕਟ ਵਗੈਰਾ ਇਹ ਬਾਹਰੋਂ ਆਈਆਂ ਨੇ। ਇਸੇ ਤਰ੍ਹਾਂ ਗੁਰਮੁਖੋ, ਸਾਡੇ ਗੁਰੂ ਸਾਹਿਬਾਨਾਂ ਦੀ ਜਿਹੜੀ ਮਨ ਭਾਉਂਦੀ ਗੇਮ ਉਹ ਹੈ ਪ੍ਰੇਮ ਦੀ ਗੇਮ। ਤੁਸੀਂ ਗੁਰਬਾਣੀ 'ਚੋਂ ਲੱਭ ਸਕਦੇ ਹੋ, ਦਸਮ ਪਾਤਸ਼ਾਹ ਕਹਿੰਦੇ ਸਾਜ ਕਹੋ, ਮੈਂ ਸੱਚੀ ਗੱਲ ਕਹਿਣ ਲੱਗਾ। ਇਹ ਕਿਹਨਾਂ ਨੂੰ ਕਹਿਣ ਲੱਗਾ? ਵੀ ਇਕੱਲੇ ਸਿੱਖਾਂ ਨੂੰ ਜਾਂ ਬੀਬੀਆਂ ਨੂੰ ਜਾਂ ਇਕੱਲੇ ਵੀਰਾਂ ਨੂੰ? ਨਹੀਂ, ਹਜ਼ੂਰ ਕਹਿੰਦੇ ਸਾਜ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਉਹ ਸਿੱਖ ਹੈ, ਹਜ਼ੂਰ ਕਹਿੰਦੇ ਜਿਨ੍ਹਾਂ ਵੀ ਪ੍ਰੇਮ ਕੀਤਾ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਇਹ ਖੇਡਣੀ ਸੌਖੀ ਨਹੀਂ। ਆ ਜਿਵੇਂ ਲੋਕ ਗੇਮਾਂ ਵੇਖਣ ਜਾਂਦੇ ਨੇ ਅਤੇ ਟਿਕਟਾਂ ਲੈ ਕੇ ਜਾਂਦੇ ਨੇ, ਕੋਈ 3,000 ਦੀ, ਕੋਈ 5,000 ਦੀ, ਲੇਕਿਨ ਜਿਹੜੀ ਇਹ ਪ੍ਰੇਮ ਦੀ ਖੇਡ ਹੈ ਨਾ, ਇਹਦੀ ਫੀਸ ਹੈ ਸਿਰ ਦੇਣਾ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਨੇ, ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੂੰ ਪ੍ਰੇਮ ਦੀ ਖੇਡ ਖੇਡਣੀ ਹੈ, ਸਿਰ ਤੜ ਤੜੀ ਗੜੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾੜ ਨਾ ਕੀਜੈ। ਇਸ ਮਾਰਗ ਫਿਰ ਪੈਰ ਪਾ, ਪਰ ਇੱਕ ਗੱਲ ਯਾਦ ਰੱਖੀ, ਸਿਰ ਦੇ ਕੇ ਵੀ ਸਾਰ ਨਾ ਕਰੀ। ਮੈਂ ਪ੍ਰੇਮ ਦੇ ਬਾਰੇ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦਿਆਂ ਵੀ ਆਪਾਂ ਵੀ ਪ੍ਰੇਮ ਕਹਿੰਦੇ, ਮੈਂ ਗੁਰੂ ਨਾਲ ਪ੍ਰੇਮ ਕਰਦਾ ਪਰ ਕਹਿੰਦੇ ਹਾਂ ਪਰ ਕਰਦੇ ਨਹੀਂ। ਇੱਕ ਬਜ਼ੁਰਗ ਮੁਸਲਮਾਨ, ਉਹਨੇ ਨਮਾਜ਼ ਪੜ੍ਹਨੀ ਅਤੇ ਆਪਣੇ ਅੱਗੇ ਇੱਟ ਰੱਖ ਕੇ ਅਤੇ ਉਸ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹੀ ਜਾਣੀ। ਉਹਨੇ ਆਪਣਾ ਸੁਭਾਅ ਬਣਾ ਲਿਆ, ਜਦੋਂ ਟਾਈਮ ਹੋਣਾ ਨਮਾਜ਼ ਦਾ। ਇੱਕ ਅਮੀਰਾਂ ਦੀ ਧੀ, ਉਹ ਆਪਣੇ ਪਤੀ ਵਾਸਤੇ ਰੋਟੀ ਲੈ ਕੇ ਜਾ ਰਹੀ ਸੀ ਅਤੇ ਜਦੋਂ ਉਹ ਬੀਬੀ ਅੱਗੋਂ ਦੀ ਲੰਘੀ ਅਤੇ ਉਹ ਨਮਾਜ਼ ਪੜ੍ਹਨ ਵਾਲੇ ਬਜ਼ੁਰਗ ਨੂੰ ਨਮਾਜ਼ ਭੁੱਲ ਗਈ, ਉਹਨੇ ਗੁੜੀ ਬੀਬੀ ਨੂੰ 2-3 ਚਪੇੜਾਂ ਮਾਰ ਦਿੱਤੀਆਂ। ਨੌਜਵਾਨ ਸੀ ਬੀਬੀ, ਵਿਆਹੀ ਵਰੀ, ਜਦੋਂ ਚਪੇੜਾਂ ਮਾਰ ਦਿੱਤੀਆਂ ਅਤੇ ਬੰਦੇ ਦੇ ਵਿੱਚ ਸਾਡੇ 'ਚ ਕਮੀ ਹੈ ਵੀ ਸਾਨੂੰ ਅਗਲਾਂ ਦੀ ਕੰਮ ਹੋਣ ਤੋਂ ਬਾਅਦ ਤਾਂ ਫਾਇਦਾ ਕੋਈ ਨਹੀਂ। ਮੁੜ ਕੇ ਬਜ਼ੁਰਗ ਦੇ ਮਨ 'ਚ ਵਿਚਾਰ ਆਈ ਵੀ ਕੰਮ ਗਲਤ ਹੋ ਗਿਆ, ਨੌਜਵਾਨ ਲੜਕੀ ਹੈ, ਇਹਨਾਂ ਨੇ ਕੱਲ੍ਹ ਨੂੰ ਮੈਨੂੰ ਪੁੱਛਣਾ ਵੀ ਲੜਕੀ ਨੇ ਤੇਰਾ ਗਵਾਇਆ ਕੀ, ਅਤੇ ਜੇ ਮਾਫ਼ੀ ਮੰਗਣਾ ਤਾਂ ਸ਼ਾਇਦ ਹੋ ਸਕਦਾ ਇਹ ਗੱਲ ਰਫਾ ਦਫਾ ਹੋ ਜਾਏ। ਜਦੋਂ ਉਹ ਬੇਟੀ ਬੀਬੀ ਰਾਣੀ ਰੋਟੀ ਦੇ ਕੇ ਆਈ ਅਤੇ ਉਹ ਬਜ਼ੁਰਗ ਮੁਸਲਮਾਨ ਉੱਥੇ ਬੈਠਾ ਅਤੇ ਗਲ 'ਚ ਪੱਲਾ ਪਾ ਕਹਿਣ ਲੱਗਾ, ਧੀਏ ਮੈਂ ਤੇਰੇ ਪਿਓ ਨਾਲੋਂ ਵੱਡਾਂ ਅਤੇ ਮੈਂ ਗਲਤੀ ਕੀਤੀ, ਮੈਨੂੰ ਮਾਫ਼ੀ ਦੇ ਬੱਚੀਏ। ਉਹ ਰੋਣ ਲੱਗ ਪਈ। ਉਹ ਬਜ਼ੁਰਗ ਮੁਸਲਮਾਨ ਕਹਿਣ ਲੱਗਾ ਵੀ ਧੀਏ ਮੈਂ ਤੈਨੂੰ ਚਪੇੜਾਂ ਪਹਿਲਾਂ ਮਾਰੀਆਂ, ਮੈਨੂੰ ਤਾਂ ਖੁਦ ਇਹ ਗੱਲ ਬੁਰੀ ਲੱਗੀ, ਹੁਣ ਉਦੋਂ ਤੂੰ ਰੋਈ ਨਹੀਂ ਅਤੇ ਹੁਣ ਮੈਂ ਮਾਫ਼ੀ ਮੰਗੀ ਅਤੇ ਰੋਣ ਲੱਗ ਪਈ ਉਲਟੀ ਗੱਲ। ਉਹ ਕਹਿਣ ਲੱਗੀ, ਤਾਇਆ ਮੈਨੂੰ ਰੋਣ ਆਇਆ ਤੇਰੀ ਅਵਸਥਾ ਉੱਪਰ। ਕਹਿੰਦਾ, ਧੀਏ ਮੇਰੀ ਅਵਸਥਾ ਨੂੰ ਕੀ ਗੱਲ ਹੈ? ਕਹਿਣ ਲੱਗੀ ਕਿ ਮੇਰਾ ਜਿਹੜਾ ਪਤੀ ਹੈ ਨਾ, ਪਤੀ ਹੱਡ ਮਾਸ ਦਾ ਬਣਿਆ, ਹੱਡ ਮਾਸ ਦਾ, ਅਤੇ ਮੇਰੇ ਮਾਂ ਪਿਓ ਨੇ ਮੈਨੂੰ ਲੱਭ ਕੇ ਦਿੱਤਾ ਹੈ। ਮੈਂ ਉਹਦੀ ਰੋਟੀ ਲੈ ਕੇ ਗਈ ਹਾਂ ਅਤੇ ਮੇਰੇ ਮਨ ਵਿੱਚ ਸੀ ਵੀ ਦਾਲ ਠੰਡੀ ਨਾ ਹੋ ਜਾਏ, ਅਤੇ ਮੈਂ ਕਾਹਲੀ ਪਈ ਸਾਂ, ਮੈਂ ਤੇਰੇ ਵੱਲ ਵੇਖਿਆ ਨਹੀਂ ਵੀ ਪ੍ਰਸ਼ਾਦੇ ਮੈਂ ਬੜੀ ਰੀਝ ਨਾਲ ਪਕਾ ਕੇ ਅਤੇ ਪੂਣੇ 'ਚ ਲਪੇਟ ਕੇ ਰੱਖੇ ਵੀ ਨਿਗਾਹ ਨਿਗਾਹ ਮੇਰਾ ਪਤੀ ਖਾ ਲੈ, ਖੁਸ਼ ਹੋ ਜਾਏ। ਮੈਨੂੰ ਤੇਰੀ ਚਪੇੜਾਂ ਦੀ ਭੋਰਾ ਜਿਹੀ ਦਰਦ ਨਹੀਂ ਹੋਈ, ਮੈਨੂੰ ਪਤਾ ਨਹੀਂ ਚਪੇੜਾਂ ਮਾਰੀਆਂ। ਰੋਣ ਮੈਨੂੰ ਤੇਰੀ ਅਵਸਥਾ 'ਤੇ ਆਇਆ ਵੀ ਤੇਰਾ ਖੁਦਾ ਨਾਲ ਪ੍ਰੇਮ 'ਤੇ ਤੂੰ ਬੰਦੇ ਗਿਣਦਾ ਵੀ ਅੱਗੋਂ ਦੀ ਕੌਣ ਲੰਘਿਆ। ਮੈਂ ਆਪਣੇ ਪਤੀ ਕੋਲ ਗਈ ਅਤੇ ਮੈਨੂੰ ਚਪੇੜਾਂ ਦੀ ਦਰਦ ਨਹੀਂ, ਅਤੇ ਤੂੰ ਪਤੀ ਖੁਦਾ ਪਰਮਾਤਮਾ ਦੇ ਅੱਗੇ ਦੁਆ ਕਰ ਰਿਹਾ ਅਤੇ ਮੈਂ ਰੋਈ ਇਸ ਕਰਕੇ, ਤਾਇਆ ਤੂੰ ਨਮਾਜ਼ ਨਹੀਂ ਪੜ੍ਹ ਰਿਹਾ, ਤੂੰ ਬੰਦੇ ਗਿਣਦਾ ਬੰਦੇ। मैं निम्रता साहब जिन्ने आयो मेरे वीर ते भैणा आपां गुरुद्वारे आके दूजियां दे सूटां दी रंग वेने आ आपां बंदियां दी गिणती करदे आ आपां जे कि गुरु रामदास पातशाह नूं मिलणगे ते सानूं पता ना लगे वी साडे कोल दी लंघिया कौण है। गुरु कृपा करे सानूं किते गुरु नूं वेखण दी जाच आ जाए। मैं नहीं जे कहिंदा बजुर्गां दे बोल ने सुध की ना सुध रही, बुद्ध की ना बुद्ध रही, मातमे ना मत है। आपां तां कदे किसे दी वेख लिया भी इहदी पग टेढ़ी बज्जी है, इहदे कुर्ते दा रंग ठीक नहीं, इहने बटन तां ठां लाए ने। ओ भोलिया, इत्थे बटना ते रंगां नूं ना वेख, इत्थे केवल ते केवल गुरु नूं वेख। इत्थे आ वैसे तुहाडा काम वधिया भी तुसीं वेख्या, बुढ़ा बंदा थक चलिया ते इहनूं माड़ा जिहा साह दवा दईए, तुहाडी मेहरबानी। असुन प्रेम अमाड़ा क्यों मिल गए हर जाए। असू दे महीने दे द्वारा मेरे पातशाह कहिंदे पुत्तर मैं नाले तैनूं जाज दसा। ते जाज की? उस परमात्मा नूं जर्रे जर्रे विच तक, जर्रे जर्रे विच कोई जगह नहीं जिथे रब ना होवे। बलहारी कुदरत वसिया, तेरा अंत ना जाई लख्या, तेरा अंत ही नहीं। असुन प्रेम अमाड़ा क्यों मिल गए हर जाए। अपने मन विच परमात्मा दे प्रति प्रेम पैदा कर। किस ढंग दे नाल उस परमात्मा नूं मिलिया जाए ते इहनूं कहिंदे ने अनवे करके अर्थ। हर जाए दा भाव है जाए दा अर्थ है जगह, हर दा अर्थ है परमात्मा। मेरे हजूर कहिंदे ने प्यारिया हर जगह ते परमात्मा व्याप, कोई जगह नहीं जिथे ना होवे। किहड़ी जगह है जिथे ओ नहीं?
मन तन प्यास दर्शन घणी।
जिन्हां गुरमुख प्यारियां दे अंदर अमाह पैदा होया है उन्हां दे अंदर मन दे विच तन शरीर दे विच प्यास लगी किवें, इस प्यास दे बारे धन गुरु पंचम पातशाह ने सानू खुद बयान करके दस्या। मेरा मन लोचा है प्यास किस तरह की होनी चाहिए है। मेरा मन लोचा है गुरदर्शन ताई, बिलप करे चातर की न्याई, त्रिखा न उतरे सांत न आवे बिन दर्शन, संत प्यारे जियो हों घोली जियो घोल कमाई, गुरदर्शन संत प्यारे जियो। एक चातक दा अर्थ हुंदा बबीया, जिन्हों पपीया भी कहिंदे गुरबाणी च, उन्हों बबीया करके लिखिया। गुरमुखो रब दी इक रंग ने, जदों वह बोलता तो कहिंदे उदों मीह में स्वांती बूंद पैंदी, तो वह पींदा वह आम पानी नहीं पींदा। तो जे भला पानी उहदे सिर विच पै भी जाए तो वाहिगुरू ने उहदे गले च थले छेक कीता, वह पानी थले वग जांदा, वह अंदर जांदा ही नहीं। ये मैं बेनती तां कर रहा, आपां तुरे आउणे आ किते गंदे रिकॉर्ड लगे ने, किते को गाला कढ़दा उह कढ़ी जाए। गुरु के सिखा तू गुरबाणी की स्वांती बूंद लै, तू दुनिया की निंदा ते चुगली दे पानी दीआं घुटां ना भर, अपने जीवन नूं गलत पासे ना कर, केवल ते केवल स्वांती बूंद दा गाहक बन। जिहड़े प्रभु दे प्यारे ने ना, उहनां दे मन विच उहनां दे तन विच परमात्मा दे दार करन दी तीबर इच्छा है, जिहनूं कीन डिजायर कहिंदे हन।
कोई आन मिलावे माए,
मां ते मरिंद मां पुरशो तुहाडे चों कोई मेरी मदद करे तां कि मेरा उस परमात्मा नाल राबता कायम हो सके, संपर्क हो सके।
संत सहाई प्रेम के,
मेरे पातशाह कहिंदे जिवें कमजोर बच्चा है ना, कमजोर ते आपां वे आपां बच्चे नूं ट्यूशन रखा देने, ट्यूशन कि जिहड़ी बच्चे दी माड़ी मोटी कमी है ट्यूटर दूर कर देगा। इसे तरह मेरे गुरदेव कहिंदे गुरमुखा संतां को ट्यूशन रख, वह तेरी मदद करनगे। संत सहाई प्रेम के, जिहड़ी तू प्रेम की गेम खेडनी है ना, इहदी कोचिंग तेनूं संतां कोल मिलेगी, रब दे प्यारियां कोल मिलेगी।
हां तिन कै लागा पाए,
व्यासू ने बेनती की पातशाह मैं गरीब बंदा ते पता नहीं किन्नी कि फीस मंगण। हजूर कहिंदे ने भाई फीस की गल नहीं, तू निम्रता दे नाल उन्हां परमेश्वर दे प्यारियां दे पैरीं पै जी, उन्हां दे चरनी लग जी। ਆਪਾਂ ਰੋਜ਼ਾਨਾ ਰਾਤ ਨੂੰ ਸੌਣ ਲੱਗਿਆਂ ਪੰਕਤੀਆਂ ਪੜ੍ਹਦੇ ਹਾਂ, ਪ੍ਰਭੂ ਪਿਆਰਿਓ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ।
ਵੇਣ ਪ੍ਰਭ ਕਿਉਂ ਸੁਖ ਪਾਈਐ,
ਯਾਦ ਰੱਖੀ ਕਬਰ ਨੂੰ ਮੱਥਾ ਟੇਕਿਆ ਸੁਖ ਦੀ ਪ੍ਰਾਪਤੀ ਨਹੀਂ ਹੋਣੀ। ਮੈਂ ਹੈਰਾਨ ਹੁੰਦਾ ਵੀ ਚਾਰ ਇੱਟਾਂ ਲਾ ਕੇ ਅਤੇ ਮੁੜ ਕੇ ਉਹਨੂੰ ਕਹਿ ਦੇਣਾ ਵੀ ਇਹ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਦਾ, ਕਿੱਡਾ ਝੂਠੂ ਬਣਾਉਂਦੇ ਲੋਕਾਂ ਨੂੰ। ਕਬਰਾਂ ਦੇ ਕੋਲ ਦਸਮ ਪਾਤਸ਼ਾਹ ਦੇ ਬੋਲ ਨੇ, ਕੋ ਕਬਰਨ ਕੋ ਮੜੀਅਨ ਜਾਹੀ, ਦੋ ਮੈਂ ਪਰਮੇਸ਼ਰ ਨਾਹੀਂ। ਕਿਸੇ ਨੇ ਮੜੀਆਂ ਵਿੱਚ ਆ ਕੇ ਛੱਪੜ ਪਾ ਲਿਆ ਵੀ ਕਹਿਣਗੇ ਮੜੀਆਂ ਵਾਲਾ ਬਾਬਾ ਵੱਡਾ, ਦੂਜਾ ਕਹਿੰਦਾ ਨਹੀਂ ਸਾਡਾ ਕਬਰਾਂ ਵਾਲਾ ਬਾਬਾ ਵੱਡਾ ਕਿਉਂਕਿ ਉੱਥੇ ਮਿੱਠੇ ਚੌਲ ਬਣਦੇ ਨੇ ਅੱਠੀ ਦਿਨੀ। ਮੇਰੇ ਪਾਤਸ਼ਾਹ ਕਹਿੰਦੇ ਨਾ ਤੈਨੂੰ ਕਬਰਾਂ ਚੋਂ ਕੁਝ ਮਿਲਣਾ, ਨਾ ਤੈਨੂੰ ਮਿਲਣਾ ਮੜੀਆਂ ਚੋਂ ਮਿਲੇਗਾ, ਕਿੱਥੋਂ? ਵਿਣ ਪ੍ਰਭ ਕਿਉਂ ਸੁਖ ਪਾਈਐ, ਪ੍ਰਭੂ ਤੋਂ ਬਿਨਾਂ ਸੁੱਖ ਕਿਤੇ। ਅਤੇ ਗਿਆਨੀ ਜੀ ਸਾਨੂੰ ਉਹਦਾ ਸਿਰਲੇਖ ਸਰਨਾਵਾਂ ਦੱਸੋ, ਪਰਮੇਸ਼ਰ ਰਹਿੰਦਾ ਕਿੱਥੇ ਹੈ? ਉਹ ਗੁਰਮੁਖੋ ਆਪਾਂ ਹੁਣੇ ਪੜਿਆ ਸੀ, ਹਰ ਜਾਏ ਹਰ ਜਗ੍ਹਾ ਦੇ ਉੱਪਰ ਸਾਨੂੰ ਜੀ ਡੰਗੋਰੀ ਫੜ ਕੇ ਪਹੁੰਚਾਵੇਗਾ ਕੋਈ? ਹਾਂ ਗੁਰਮੁਖਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪਹੁੰਚਾਉਣਗੇ। ਆਪਾਂ ਪੜ੍ਹਦੇ ਹਾਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਤੋ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਮੁਖਾ ਪਰਮਾਤਮਾ ਤੋਂ ਦੁਣਾ ਸੁਖ ਦੀ ਪ੍ਰਾਪਤੀ ਨਹੀਂ,
ਦੂਜੇ ਨਾਹੀਂ ਜਾਏ,
ਉਸ ਵਹਿਗੁਰੂ ਤੋਂ ਬਿਨਾਂ ਹੋਰ ਜਗ੍ਹਾ ਹੈ ਨੀ, ਕੇਵਲ ਤੇ ਕੇਵਲ ਭਟਕਣਾ ਹੈ।
ਜਿਨੀ ਚਾਖਿਆ ਪ੍ਰੇਮ ਰਸ,
ਕੋਈ ਗੁਰਮੁਖ ਅੰਬਾਂ ਦਾ ਜੂਸ ਪੀਂਦਾ, ਕੋਈ ਮਸੰਮੀ ਦਾ ਪੀਂਦਾ, ਪਰ ਯਾਦ ਰੱਖੀ ਕਿਤੇ ਪ੍ਰੇਮ ਦਾ ਰਸ ਵੀ ਲੈ ਕੇ ਵੇਖ। ਇਹ ਰਸਨਾ ਤੂੰ ਅਨਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਿੰਨੀ ਚਾਕਿਆ ਪ੍ਰੇਮ ਰਸ, ਜਿਹੜੇ ਮੈਂ ਤੋਂ ਪਰਾਂ ਹੋ ਕੇ ਆਤਮ ਆਨੰਦ ਨੂੰ ਮਾਣਦੇ ਹਨ,
ਸੇ ਤ੍ਰਿਪਤ ਰਹੇ ਅਗਾਏ।
ਰਾਤ ਨੂੰ ਗੁਰਮੁਖ ਰੋਟੀ ਖਾਧੀ, ਸਵੇਰੇ ਭੁੱਖ ਲੱਗ ਗਈ, ਸਵੇਰੇ ਖਾਧੀ ਰਾਤ ਨੂੰ ਭੁੱਖ ਲੱਗ ਗਈ। ਜਿਹਨਾਂ ਨੇ ਪ੍ਰੇਮ ਦਾ ਰਸ ਲਿਆ ਨਾ, ਉਹ ਅਗਾਏ ਰੱਜ ਗਏ ਨੇ, ਉਹਨਾਂ ਨੂੰ ਸੰਤੋਖ ਆ ਗਿਆ ਹੈ।
ਆਪ ਤਿਆਗ ਬੇਨਤੀ ਕਰਹੇ,
ਕਰੀ ਰਿਕੁਐਸਟ ਕਰਨ ਦਾ ਇੱਕ ਢੰਗ ਤਰੀਕਾ ਬੇਨਤੀ ਕਰਨ ਦਾ, ਉਹ ਕਿਹੜਾ? ਜਦੋਂ ਤੂੰ ਬੇਨਤੀਆਂ ਕਰਦਾ ਉਦੋਂ ਮੈਂ ਬੜੀ ਕਰਦਾ, ਮੈਂ ਕਡੇਰੇ 'ਚ ਕਥਾ ਕਰਨ ਗਿਆ, 8-10 ਸਾਲ ਹੋ ਗਏ ਨੇ ਮੈਨੂੰ, ਕਹਿੰਦੇ ਗਿਆਨੀ ਜੀ ਅਸੀਂ ਮਾਇਆ ਨਹੀਂ ਲੈਂਦੇ, ਡੇਰਾ ਬੜਾ ਤਗੜਾ। ਮੈਂ ਕਿਹਾ ਵੀ ਪਤਾ ਨਹੀਂ ਇਹਨੂੰ ਉੱਤੋਂ ਡਿੱਗਦੇ ਨੇ। ਮੈਂ ਮਨ 'ਚ ਵਿਚਾਰ ਕੀਤੀ ਵੀ ਇਹਨਾਂ ਦਾ ਭੇਦ ਲਵਾਂ ਵੀ ਇਹ ਦਾਗ ਕਿਵੇਂ ਮਾਰਦੇ ਨੇ। ਕਿਸੇ ਬੰਦੇ ਨੇ ਬਾਹਰੋਂ ਪੈਸੇ ਭੇਜੇ ਖੰਡ ਪਾਠ ਵਾਸਤੇ, ਉਹਨਾਂ ਨੇ 6 ਥਾਵਾਂ 'ਤੇ ਸਪੀਕਰ ਲਾ ਕੇ ਅਰਦਾਸ ਕੀਤੀ। ਮੈਂ ਕਿਹਾ ਗੁਰਮੁਖੋ ਤੂੰ ਤਾਂ ਢਨੋਰਾ ਪਿੜਦੇ, ਤੁਸੀਂ ਕਿਤੇ ਮੰਗਦੇ ਨਹੀਂ, ਅਰਦਾਸ ਸਵੇਰੇ ਹੋ ਗਈ, ਉਹਨੂੰ ਘੜੀ ਮੁੜੀ ਕਿਉਂ ਕਰਦੇ ਹੋ? ਮੈਂ ਕਿਹਾ ਤੁਹਾਡੀ ਤਕਨੀਕ ਹੈ ਲੋਕਾਂ ਦੀ ਜੇਬਾਂ 'ਚੋਂ ਪੈਸੇ ਕਢਾਉਣ ਦੀ, ਢੰਗ ਤਰੀਕਾ ਹੈ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਜਦੋਂ ਅਰਦਾਸ ਕਰਦਾ ਨਾ ਉਦੋਂ ਮੈਂ ਨੂੰ ਪਾਸੇ ਕਰਕੇ ਕਰੀ, ਮੈਂ ਨੂੰ। ਆਪਾਂ ਕਰਦੇ ਹਾਂ ਮਹਾਰਾਜ ਪਿਛਲੇ ਅਸੂ ਦੀ ਸੰਗਰਾਂਦ ਨੂੰ 6 ਬਾਟੀਆਂ ਚੜ੍ਹਾਈਆਂ, ਆਉਂਦੇ ਭਾਦੋਂ ਦੇ ਮਹੀਨੇ 'ਚ ਮੈਂ 12 ਚੜ੍ਹਾਵਾਂਗਾ ਅਤੇ ਮੇਰਾ ਕੰਮ ਕਰਦੀ। ਪਿਛਲੀਆਂ ਬਾਟੀਆਂ ਦਾ ਚੇਤਾ ਕਰਦਾ ਵੀ ਗੁਰੂ ਰਾਮਦਾਸ ਨੂੰ ਸ਼ਾਇਦ ਭੁੱਲ ਗਿਆ, ਯਾਦ ਆਉਂਦੇ ਨੇ ਨਾ, ਇਹ ਅਰਦਾਸ ਨਹੀਂ ਜੇ। ਆਪ ਤਿਆਗ ਬੇਨਤੀ ਕਰੇ, ਇਹ ਆਖ ਪਾਤਸ਼ਾਹ ਮੇਰਾ ਕੁਝ ਮੈਂ ਕਿਛ ਨਹੀਂ, ਜੋ ਕੁਛ ਹੈ ਜਾ ਤੇਰਾ। ਅਤੇ ਜਿਵੇਂ ਆਪਾਂ ਅਰਦਾਸ ਕਰਨ ਜੀ, ਫਲਾਣਾ ਬੰਦਾ ਸਰਪੰਚ ਸਾਹਿਬ ਅਰਦਾਸ ਕਰਾ ਰਹੇ ਨੇ, ਉਹ ਗੁਰਮੁਖਾ ਸਾਹਿਬ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਬਾਕੀ ਆਪਾਂ ਸਾਹਿਬ ਕਹਦੇ ਹਾਂ। ਗਿਆਨੀ ਜੀ ਤੁਹਾਨੂੰ ਵੀ ਸਿੰਘ ਸਾਹਿਬ ਕਹਿੰਦੇ ਨੇ, ਤੁਸੀਂ ਕਿਉਂ ਖਵਾਉਂਦੇ ਹੋ? ਅਸੀਂ ਨਹੀਂ ਖਵਾਉਂਦੇ, ਸਾਨੂੰ ਤਾਂ ਕਹਿੰਦੇ ਵੀ ਅਸੀਂ ਇਹ ਸਾਹਿਬ ਦੇ ਚਾਕਰ ਹਾਂ। ਕਹਿੰਦੇ ਨੇ ਸਿੰਘ ਸਾਹਿਬ, ਸਾਹਿਬ ਦੇ ਕਰਕੇ ਸਾਨੂੰ ਸਤਿਕਾਰ ਹੈ, ਅਗਰ ਅਸੀਂ ਸਿਹਦੇ ਸੇਵਾਦਾਰ ਨਹੀਂ ਅਸੀਂ ਕੁਝ ਵੀ ਨਹੀਂ। ਇਹ ਤਾਂ ਗੁਰੂ ਦੀ ਵਡਿਆਈ ਹੈ, ਇਹ ਤਾਂ ਗੁਰੂ ਨੇ ਮਾਣ ਦਿੱਤਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਆਪ ਤਿਆਗ ਬੇਨਤੀ ਕਰੇ, ਮੈਂ ਪਾਸੇ ਕਰਕੇ ਬੇਨਤੀ ਕਰ, ਕੀ ਬੇਨਤੀ ਕਰੀਏ, ਕੀ ਮੰਗੀਏ?
ਲੇਹੋ ਪ੍ਰਭੂ ਲੜ ਲਾਏ,
ਮੇਰੇ ਤੇ ਕਿਰਪਾ ਕਰ, ਮੈਨੂੰ ਲੜ ਲਾ ਲਾ। ਕਿਵੇਂ? 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਲੜ ਲਾਇਆ ਸੀ ਤੇ ਮੁਕਤ ਹੋ ਗਏ ਮੇਰੇ ਪਾਤਸ਼ਾਹ। ਮਮੀ ਵਕਾਰਾਂ ਤੇ ਗਵਾਲੀਅਰ ਦੇ ਕਿਲੇ 'ਚ ਕਹਿ ਨਾ, ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਵੇਂ 52 ਰਾਜਿਆਂ ਨੂੰ ਮੁਕਤ ਕੀਤਾ ਨਾ, ਇਸੇ ਤਰ੍ਹਾਂ ਕਿਰਪਾ ਕਰ, ਮੇਰੀ ਬਿਰਤੀ ਰੂਪੀ ਬਾਂਹ ਨੂੰ ਫੜ ਕੇ ਅਤੇ ਮੈਨੂੰ ਵਕਾਰਾਂ ਦੇ ਕਿਲੇ 'ਚੋਂ ਬਾਹਰ ਕੱਢ ਦੇ। ਜਿਵੇਂ ਪੂਨੇ ਸਤਾਰੇ ਦੇ ਕਿਲੇ ਦੇ ਵਿੱਚੋਂ ਰੁਸਤਮ ਰਾਓ ਤੇ ਬਾਲਾ ਰਾਏ ਨੂੰ ਮੇਰੇ ਬਾਜਾਂ ਵਾਲਿਆ ਰਕਾਬਾਂ ਫੜਾ ਕੇ ਤੂੰ ਗੁਪਤਸਰ ਵਾਲੀ ਥਾਂ ਤੇ ਕੱਢਿਆ, ਤੂੰ ਕਿਤੇ ਪੁਰਾਣਾ ਤਾਂ ਨਹੀਂ ਹੋਇਆ, ਤੂੰ ਕਿਤੇ ਗਿਆ ਤਾਂ ਨਹੀਂ, ਜਿਵੇਂ ਰੁਸਤਮ ਰਾਓ ਤੇ ਬਾਲਾ ਰਾਓ ਰਕਾਬਾਂ ਫੜਾਈਆਂ, ਕਿਤੇ ਬਾਜਾਂ ਵਾਲਿਆ ਮੈਨੂੰ ਵੀ ਫੜਾ ਦੇ ਤਾਂ ਕਿ ਮੈਂ ਵੀ ਵਕਾਰਾਂ ਦੇ ਕਿਲੇ ਚੋਂ ਬਾਹਰ ਹੋ ਜਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਅਰਦਾਸ ਕਰ, ਹੇ ਵਾਹਿਗੁਰੂ ਮੈਨੂੰ ਆਪਣੇ ਲਾੜ ਆਪਣੇ ਪੱਲੇ ਲਾਉਣਾ ਕਰ।
ਜੋ ਹਰ ਕੰਤ ਮਿਲਾਈਆ,
ਗੁਰਮੁਖ ਪਿਆਰ ਉਸ ਪਰੀ ਪਰਮਾਤਮਾ ਨਾਲ ਪਰਿਪੂਰਨ ਪਰਮਾਤਮਾ ਨਾਲ ਮਿਲ
ਗਿਆ,
ਹੋਰ ਥਾਵਾਂ ਤੇ ਧੱਕੇ ਨੀ ਖਾਂਦੇ ਭੜਕਦੇ ਨਹੀਂ,
ਰੱਬ ਵਿਣ ਦੂਜਾ ਕੋ ਨਹੀਂ।
ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਤੋਂ ਬਿਨਾਂ ਉਹਦੇ ਬਰਾਬਰ ਕੋਈ ਦੂਜਾ ਹੋਰ ਹੈ ਹੀ ਨੀ, ਤੇਰਾ ਸਰੀਰ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ,
ਨਾਨਕ ਹਰ ਸਰਨ ਆਏ।
ਪਾਤਸ਼ਾਹ ਕਹਿੰਦੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਹਾਂ, ਸਾਡੇ ਤੇ ਕਿਰਪਾ ਕਰ,
ਅਸੂ ਸੁਖੇ ਵਸੰਦੀਆ।
ਆਪਾਂ ਕਹਿੰਦੇ ਕਈ ਲੋਕ ਜੋਤਸ਼ੀਆਂ ਨੂੰ ਪੁੱਛਣਗੇ ਜੀ ਅਸੂ ਦਾ ਮਹੀਨਾ ਤੇ ਕਿਵੇਂ ਲੰਘੇਗਾ, ਮੇਰੇ ਪਾਤਸ਼ਾਹ ਨੇ ਕਹਿਤਾ ਭਾਈ ਸਾਰੇ ਲੋਕ ਅਸੂ ਵਿੱਚ ਸੁਖੀ ਵਸਣਗੇ। ਕੌਣ ਕੌਣ?
ਜਿਨ੍ਹਾਂ ਮਾਇਆ ਹਰ ਰਾਏ,
ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ, ਉਸ ਪਰਮਾਤਮਾ ਕੋਲ ਕਿਰਪਾ ਮੰਗ, ਭਾਵੇਂ ਤੇਰੀ ਰਾਸ਼ੀ ਕੁੰਭ ਹੈ, ਭਾਵੇਂ ਤੇਰੀ ਸਿੰਘ ਹੈ, ਭਾਵੇਂ ਤੇਰੀ ਮੇਘ ਹੈ, ਉਹਦੇ ਕੋਲ ਕਿਰਪਾ ਮੰਗ, ਉਹ ਸਾਰਿਆਂ ਤੇ ਕਿਰਪਾ ਕਰ ਦੇਗਾ, ਉਹਦੇ ਕੋਲ ਕਾਣੀ ਵੰਡਣੀ। ਗੁਰਮੁਖੋ ਭਾਵੇਂ ਅੱਜ ਚਾਰ ਗੁਰਪੁਰਬ ਵੀ ਨੇ, ਪਰ ਮੇਰੀ ਮਜਬੂਰੀ ਹੈ ਕਿਉਂਕਿ ਹੁਕਮਨਾਮੇ ਦੀ ਵਿਚਾਰ ਜੇ ਮੈਂ ਨਾ ਕਰ ਤੁਸੀਂ ਕਹਿਣਾ ਸੀ ਇਹਨੇ ਗਿਆਨੀ ਨਖਰੀ ਅਰਥ ਨਹੀਂ ਕੀਤੇ, ਜੇ ਇਸ ਪੌੜੀ ਦੇ ਅਰਥ ਨਾਲ ਕਰ ਤੁਸੀਂ ਕਹਿਣਾ ਸੀ ਵੀ ਇਹਦੇ ਅਰਥ ਨਹੀਂ ਕੀਤੇ। ਗੁਰੂ ਪਿਆਰੋ ਅੱਜ ਦੇ ਦਿਹਾੜੇ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਦਾ ਜੋਤੀ ਜੋ ਸਮਾਉਣ ਦਾ ਪਰਵ ਵੀ ਹੈ, ਗੁਰਤਾ ਗੱਦ ਦਾ ਵੀ ਪਾਵਨ ਦਿਹਾੜਾ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜੋਤੀ ਜੋ ਸਮਾਉਣ ਦਾ ਪਰਵ ਹੈ, ਅਤੇ ਉਹਨਾਂ ਨੇ ਅੱਜ ਦੇ ਦਿਹਾੜੇ ਸਾਨੂੰ ਸਿੱਖਿਆ ਦਿੱਤੀ ਸੀ ਭਾਈ ਮਤ ਮੈਂ ਪਿੱਛੇ ਕੋ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਸੀ ਹਰ ਕੀਰਤਨ ਕਰਿਓ ਨਿਰਬਾਣ ਜੀਓ, ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੇ ਪ੍ਰਾਣ ਜੀਓ। ਇਹਨਾਂ ਪੰਡਤਾਂ ਦੇ ਚੱਕਰਾਂ 'ਚ ਨਹੀਂ ਪੈਣਾ, ਉਸ ਪੁਰਾਤਨ ਪਰਮਾਤਮਾ ਦੀ ਕਥਾ ਕਰਨੀ, ਤੁਹਾਡੇ 'ਤੇ ਵਾਹਿਗੁਰੂ ਕਿਰਪਾ ਕਰੇਗਾ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ, ਉਹਨਾਂ ਦੀ ਪਰ ਕਰਕੇ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਦੀ ਪਰ ਕਰਕੇ ਆਪਣੀ ਥਾਂ 'ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਨਵਾਜਿਆ। ਅੱਜ ਜੋ ਪਾਵਨ ਪਵਿੱਤਰ ਗੁਰੂ ਕੇ ਪਰਬ ਨੇ, ਸਮੂਹ ਸੰਗਤਾਂ ਨੂੰ ਗੁਰੂ ਕੇ ਪਰਬ ਦੀ ਵਧਾਈ ਹੋਵੇ। ਗੁਰੂ ਕਾ ਅਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ, ਅਸੂ ਸੁਖੇ ਵਸੰਦੀਆ, ਜਿਨ੍ਹਾਂ ਮਾਇਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।